दंडवत बंदन अनेक बार सर्व कला समरथ डोलन तेरा खौ प्रभु नानक दे कर हथ ज्ञान अंजन गुर दियाय अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परनाम।
परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी दा पावन पवित्र इतिहास साहब जी लड़ीबद्ध श्रवण कर रहे सी। इतिहास दे विच प्रसंग चल रहा सी भाई विधि चंद जी दा। प्रसंग इथों तक पहुंचा है कि बादशाह दी सभा दे विच भाई विधि चंद जी पहुंचे ने रमली दे भेस दे विच। बादशाह ने सवाल किते तेरा नाम की है किथों दा रहण वाला है ते भाई विधि चंद जी कहिंदे ने कि खोजी गणक मेरा नाम है पर मेरे विच बहुते ज्यादा गुण ने इसे करके मेरा ये नाम पिया है। कल इथों तक कथा पहुंची सी अज इथों अगे मैं प्रारंभ करदा।
शकन विचारो खोज बतावो करो गणक ले गंध जनावो।
विधि चंद जी बादशाह शाहजहां नूं कहिंदे ने मैं शगना दी विचार करदा हां मैं खोज कड के दसदा हां मैं ज्योतिष लाउंदा हां इन्ना वधिया ज्योतिष लाउंदा हां कि सुंघ के ही हर इक जी दा पता दस देना।
इस कारण अवगण हमारा कर शरीक बैर को पारा।
इस तो इलावा बादशाह ने भी सवाल किया सी कि तेरा इथे लाहौर दे विच आउणा किवें होया कादे वास्ते आया। उस गल दा जवाब देंदे ने विधि चंद जी कहिंदे ने कि मेरा इथे आउणा इस करके होया क्योंकि मेरे जिहड़े शरीक ने ना ਉਹ ਮੇਰੇ ਨਾਲ ਬਹੁਤ ਜ਼ਿਆਦਾ ਵੈਰ ਭਾਵ ਰੱਖਦੇ ਨੇ।
ਸੋ ਬਹੁਤੇ ਮੈਂ ਇਕਲ ਰਹਿਓ ਤਿੰਨ ਤੇ ਬੜੋ ਕਸ਼ਟ ਨਿਤ ਲਹਿਓ।
ਵਿਧੀ ਚੰਦ ਜੀ ਕਹਿੰਦੇ ਨੇ ਕਿ ਮੇਰੇ ਸ਼ਰੀਕ ਬਹੁਤੇ ਨੇ ਤੇ ਮੈਂ ਇੱਕ ਪਾਸੇ ਇਕੱਲਾ ਹਾਂ ਇਸ ਕਰਕੇ ਵੱਡਾ ਕਸ਼ਟ ਉਹ ਮੈਨੂੰ ਹਮੇਸ਼ਾ ਦਿੰਦੇ ਰਹਿੰਦੇ।
ਹੇਤ ਨਿਆਮ ਕੇ ਇਤ ਚੱਲ ਆਇਓ ਦਿਉ ਤਾਂ ਸੁਧ ਹੈ ਜੋ ਗਵਾਇਓ।
ਕਹਿੰਦਾ ਕਿ ਮੈਂ ਨਿਆਮ ਮੰਗਣ ਦੇ ਵਾਸਤੇ ਤੁਹਾਡੇ ਇੱਥੇ ਕੋਲ ਚੱਲ ਕੇ ਆਇਆ ਹਾਂ ਇਸ ਤੋਂ ਇਲਾਵਾ ਹੇ ਬਾਦਸ਼ਾਹ ਸਲਾਮਤ ਦਿਉ ਤਾਂ ਸੁਧ ਹੈ ਜੋ ਗਵਾਇਓ ਜਿਹੜਾ ਤੁਹਾਡਾ ਗੁਆਚਿਆ ਹੋਇਆ ਘੋੜਾ ਹੈ ਨਾ ਮੈਂ ਉਸਦੀ ਵੀ ਸਾਰੀ ਤੁਹਾਨੂੰ ਖਬਰ ਦਿਆਂਗਾ।
ਸੁਣ ਹਜ਼ਰਤ ਜਾਣਿਓ ਨਰ ਪਲੇ ਇਸ ਤੇ ਖੋਜ ਤੁਰੰਗ ਕੋ ਮਿਲੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਵਿਧਿ ਚੰਦ ਦੀਆਂ ਗੱਲਾਂ ਨੂੰ ਸੁਣਿਆ ਹੈ ਬਾਦਸ਼ਾਹ ਹਜ਼ਰਤ ਨੇ ਤੇ ਸੋਚਿਆ ਕਿ ਚੰਗਾ ਆਦਮੀ ਲੱਗਦਾ ਹੈ ਇਹ ਜ਼ਰੂਰ ਹੀ ਮੇਰੇ ਘੋੜੇ ਨੂੰ ਲੱਭ ਕੇ ਦੱਸ ਦੇਗਾ।
ਕਨੇ ਮੋਲ ਜੋ ਪੋਸ਼ਿਸ਼ ਲਈ ਤਤਸ਼ਿਨ ਮੁਦਤ ਬਖਸ਼ ਕਰ ਦਈ।
ਕਵੀ ਜੀ ਲਿਖਦੇ ਨੇ ਕਿ ਵੱਡੇ ਮੁੱਲ ਦੇ ਇੱਕ ਪੁਸ਼ਾਕ ਉਸੇ ਵੇਲੇ ਖੁਸ਼ੀ ਦੇ ਨਾਲ ਬਾਦਸ਼ਾਹ ਨੇ ਰਮਣੀ ਬਣੇ ਹੋਏ ਵਿਧਿ ਚੰਦ ਨੂੰ ਬਖਸ਼ ਦਿੱਤੀ ਦੇ ਦਿੱਤੀ।
ਦਰਬ ਦੀਵਾਮੋ ਹਿਤ ਮਿਹਮਾਨੀ खोज बतावो है जिस थानी।
बादशाह कहिंदा है कि मैं प्रौणचारी दा बहुता सारा धन तेनू देवांगा जेकर तू घोड़े दा खोज कढ के चंगे तरीके दे नाल दस देगा।
जब तू हमको खोज बतावे लाखन लग गिनती धन पावे।
इस तो इलावा बादशाह ने आख्या है कि जदों तू पूरे तरीके दे नाल घोड़े दा पता करके लभ के दस देगा लाखन लग गिनती धन पावे उस वेले लखां दी गिनती दे विच फिर तेनू धन हे रमलिया दिता जाएगा। इस तरीके दे नाल उस वेले जिहड़ा सोंदे खां दरोगा सी ओह बादशाह दी कचहरी दे विच लै के गया ते बादशाह ने किस तरह सवाल कीते कवि करतार सिंह जी क्लास वालीए इस नूं इस तरीके दे नाल बयान कर दे।
गल्लां सुन के सोंदे खां रीज गया बिधि चंद नूं नाल लै जामदाए। बादशाह हजूर सलाम करके हाल खोजी दा सारा जताम दाए। बादशाह भी देख जमाल मथे झट पट इतबार जमाम दाए। कोड़ा गुम बेकीमती होए गया खोज किधरों हथ ना आम दाए। मुंह मंगे नाम सो दियां तेनू दसे घोड़े दा पता सुनाम दाए। पते सारे ही दसू करतार सिंगा बादशाह कानू कबराम दाए।
करतार सिंह जी क्लास वाली लिखदे ने के बादशाह ने आख्या के मुंह मंगिया तेनू इनाम दिता जावेगा मेरे घोड़े दा पता दस। कवि जी लिखदे ने के सारे दे सारे पते ए रमली दसेगा हे बादशाह क्यों घबराना है। इस तरीके दे नाल उस वेले सवाल जवाब होए बादशाह दे और रमली विधि चंद।
सुन विधिये कर संगरी डारी तरा हाथ तर सिर त्रै बारी।
जदों घोड़े दा पता करन दे वास्ते बादशाह ने आख्या ते कवि जी लिखदे ने कि उसे वेले विधि चंद ने जेड़ी संगली अपने हाथ दे विच फड़ी हुई सी ओनू धरती दे उते विछा दिता और फिर तीन वारी धरती ते झुक के नमस्कार कीती।
नमो करत सब को दिख राए अपनो मुर्शद बहुर मनाए।
सारिया नू दिखा रहा है कि मैं नमस्कार कर रहा हां और अपने मुर्शद नू अपने उस्ताद नू मना रहा।
सांग अगुष्टन अंगरी पोरी गिन गिन दिखरावत सब योरी।
अपने पैरां दियां उंगलियां दियां जिहड़ियां गंढां ने उन्हां नूं बार बार अंगूठे दे नाल गिणदा है ते सारियां दे वल वेख वेख के इस तरह दिखाउंदा है।
एते उते ऊचर नीचे देखे नरन जनावत शकन परेखे।
कवि जी लिखदे ने कि कदे विधि चंद जी उपर नू देखदे ने कदे हेठले पासे देखदे ने। लोकां नू इस गल दा यकीन दवाना चाहुंदे ने कि मैं शकना दी परख कर रहा।
कितक बार लग रहे हो बिचारत शाह सहत सब इसे निहारत।
ग्रंथाकार भाई संतोख सिंह जी लिखदे ने काफी देर तक इसे तरीके दे नाल इधर उधर वेंदा रहा विचारदा रहा। शाह सहत सब इसे निहारत बादशाह दे समेत सारे दे सारे विधि चंद नूं देखदे रहे।
कहन लग्यो हजरत जह कोरा मैं सब जान लीन जिस ठौरा।
थोड़ी देर तो बाद विधि चंद ने आख्या कि हे बादशाह हजरत मैं सब कुछ जान लिया है कि केड़ी जगह दे उते तुहाडा घोड़ा चोरी करके ले जाया गया।
जिस थल हारियो गयो लो जैसे चाहो बिखने एक बारी तैसे।
कहिंदा हे बादशाह सलामत पता ते सारा ही लग गया ਪਰ ਫੇਰ ਵੀ ਜਿਹੜੀ ਜਗ੍ਹਾ ਤੋਂ ਘੋੜਾ ਚੋਰੀ ਹੋਇਆ ਹੈ ਮੈਂ ਉਸ ਜਗ੍ਹਾ ਤੇ ਜਾ ਕੇ ਇੱਕ ਵਾਰ ਫੇਰ ਇਸ ਆਪਣੀ ਗੱਲ ਦੇ ਉੱਤੇ ਪ੍ਰਤੀਤ ਕਰਨੀ ਚਾਹੁੰਦਾ, ਪਰਖਣਾ ਕਰਨੀ ਚਾਹੁੰਦਾ। ਪੁਣ ਮੈਨੀ ਕੇ ਦੇਉ ਬਤਾਏ, ਤਸਕਰ ਕੋ ਕਹਿ ਨਾਮ ਸੁਣਾਏ। ਜਿਹੜੀ ਜਗ੍ਹਾ ਤੋਂ ਘੋੜਾ ਚੋਰੀ ਹੋਇਆ ਮੈਂ ਉਸ ਜਗ੍ਹਾ ਤੇ ਜਾ ਕੇ ਇੱਕ ਵਾਰ ਫੇਰ ਆਪਣੇ ਗੁਣ ਦੀ ਪਰਖ ਕਰਾਂਗਾ ਤੇ ਚੰਗੇ ਤਰੀਕੇ ਦੇ ਨਾਲ ਫੇਰ ਮੈਂ ਤੁਹਾਨੂੰ ਦੱਸਾਂਗਾ। ਹੇ ਬਾਦਸ਼ਾਹ ਸਲਾਮਤ, ਤਸਕਰ ਕੋ ਕਹਿ ਨਾਮ ਸੁਣਾਉ, ਇਥੋਂ ਤੱਕ ਕਿ ਜਿਹੜੇ ਚੋਰ ਨੇ ਘੋੜਾ ਚੋਰੀ ਕਰਕੇ ਖੜਿਆ ਹੈ ਮੈਂ ਉਸ ਚੋਰ ਦਾ ਨਾਮ ਹੀ ਦੱਸ ਦਿਆਂਗਾ। ਜਿਮ ਨਿਕਸਿਓ ਹੈ ਕਹਿ ਬੇਕਰੋ, ਇਤੀ ਸ਼ਕਤ ਆਪਣੇ ਮੈਂ ਤਰੋ। ਬਿਧੀ ਚੰਦ ਜੀ ਕਹਿੰਦੇ ਨੇ ਕਿ ਮੇਰੇ ਵਿਚ ਇੰਨੀ ਸ਼ਕਤੀ ਹੈ, ਭਾਵ ਕਿ ਮੇਰੀ ਜੋਤਿਸ਼ ਵਿਦਿਆ ਇੰਨੀ ਕਮਾਲ ਦੀ ਹੈ ਕਿ ਕਿਹੜੇ ਤਰੀਕੇ ਦੇ ਨਾਲ ਚੋਰ ਨੇ ਘੋੜੇ ਨੂੰ ਬਾਹਰ ਕੱਢਿਆ ਇਹ ਵੀ ਦੱਸਾਂਗਾ ਤੇ ਚੋਰ ਦਾ ਨਾਮ ਵੀ ਦੱਸਾਂਗਾ। ਤਹਿ ਤੇਲੇ ਨੋ ਬਸੀ ਤੁਮਾਰੇ, ਬਲ ਕਰ ਲਰੋ ਕੇ ਲੇ ਹੋ ਸੁਖਾਰੇ। ਇਸ ਤੋਂ ਇਲਾਵਾ ਬਿਧੀ ਚੰਦ ਜੀ ਕਹਿੰਦੇ ਨੇ ਕਿ ਬਾਦਸ਼ਾਹ ਸਲਾਮਤ, ਤੁਹਾਡੇ ਦਰੋਗੇ ਨੂੰ ਪਹਿਲਾਂ ਮੈਂ ਇਹ ਗੱਲ ਆਖੀ ਸੀ ਜਿਹੜੀ ਤੁਹਾਨੂੰ ਵੀ ਕਹਿ ਦੇਣਾ ਹਾਂ ਕਿ ਘੋੜਾ ਦੱਸ ਦੇਵਾਂਗਾ, ਪਰ ਮੈਂ ਆਪਣੀ ਵਿਦਿਆ ਦੇ ਨਾਲ ਕਿਸੇ ਵੀ ਤਰੀਕੇ ਦੇ ਨਾਲ ਘੋੜੇ ਨੂੰ ਆਪਣੇ ਕੋਲ ਮੰਗਵਾ ਨਹੀਂ ਸਕਦਾ। ਇਹ ਤੁਹਾਡੇ ਜੁੰਮੇ ਗੱਲ ਰਹੇਗੀ ਕਿ ਤੁਸੀਂ ਆਪਣੀ ਸਮਰੱਥਾ ਦੇ ਨਾਲ ਘੋੜੇ ਨੂੰ ਵਾਪਸ ਲੈ ਆਇਓ। ਬਲ ਕਰ ਲਰੋ ਕਿ ਲੇਹੋ ਸੁਖਾਰੇ, ਭਾਵੇਂ ਜ਼ੋਰ ਦੇ ਨਾਲ ਲੈ ਕੇ ਆਇਓ ਤੇ ਭਾਵੇਂ ਪਿਆਰ ਦੇ ਨਾਲ ਲੈ ਕੇ ਆਇਓ, ਇਹ ਤੁਹਾਡਾ ਜੁੰਮਾ ਰਿਹਾ। ਇਸ ਤਰੀਕੇ ਦੇ ਨਾਲ ਉਸ ਵੇਲੇ ਬਿਧੀ ਚੰਦ ਨੇ ਸਾਰਾ ਕੁਝ ਜਨਾਇਆ। ਚੋਰ ਘੋੜੇ ਦਾ ਕਿਤੇ ਨਾ ਲੁਕ ਸਕੇ, ਇੱਕ ਵਾਰ ਸਭ ਪਤਾ ਨਿਸ਼ਾਨ ਦੱਸੋ, ਕਿਸ ਰੰਗ ਅਤੇ ਕਿਸ ਢੰਗ ਦਾ ਸੀ ਘੋੜਾ ਬੱਧਾ ਹੈ ਸੀ ਕਿਸ ਥਾਨ ਦੱਸੋ। ਕਿਸ ਵਕਤ ਚੁਰਾਇਆ ਚੋਰ ਉਹਨੂੰ, ਕਿਸ ਤਰ੍ਹਾਂ ਦਾ ਪਾਏ ਸਮਾਨ ਦੱਸੋ। ਜੋਤਿਸ਼ ਲਾਵੀਏ ਫੇਰ ਕਰਤਾਰ ਸੰਗਾ, ਮੇਰੇ ਸਾਹਮਣੇ ਪੂਰੇ ਨਿਸ਼ਾਨ ਦੱਸੋ। ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਉਸ ਖੋਜੀ ਰਮਲੀ ਨੇ ਆਖਿਆ ਕਿ ਘੋੜਾ ਕਿਸੇ ਵੀ ਤਰੀਕੇ ਦੇ ਨਾਲ ਮੇਰੀ ਜੋਤਿਸ਼ ਵਿਦਿਆ ਦੀ ਨਜ਼ਰ ਤੋਂ ਲੁਕ ਨਹੀਂ ਸਕਦਾ, ਪਰ ਮੈਂ ਇੱਕ ਵਾਰ ਉਸ ਜਗ੍ਹਾ ਨੂੰ ਦੇਖਣਾ ਚਾਹੁੰਦਾ ਜਿੱਥੋਂ ਚੋਰ ਨੇ ਘੋੜਾ ਚੋਰੀ ਕੀਤਾ। ਸੁਣ ਤੇ ਸ਼ਾਹ ਮਨ ਮਾਣ ਅਚੰਬਾ, ਗੁਰ ਮਾਇਆ ਕਰ ਲਖ ਨਦੰਬਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਬਿਧੀ ਚੰਦ ਨੇ ਇਸ ਤਰ੍ਹਾਂ ਦੀਆਂ ਗੱਲਾਂ ਆਖੀਆਂ ਤੇ ਉਹਦੀਆਂ ਗੱਲਾਂ ਨੂੰ ਸੁਣ ਕੇ ਬਾਦਸ਼ਾਹ ਬਹੁਤ ਹੀ ਜ਼ਿਆਦਾ ਅਚੰਬੇ ਵਾਲੀ ਗੱਲ ਮੰਨਦਾ ਹੈ। ਗੁਰ ਮਾਇਆ ਤੇ ਲਖ ਨਦੰਬਾ, ਪਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਦੇ ਉੱਤੇ ਐਸੀ ਮਾਇਆ ਪਾ ਦਿੱਤੀ ਹੈ ਕਿ ਜਿਹੜਾ ਬਿਧੀ ਚੰਦ ਪਖੰਡ ਕਰ ਰਿਹਾ ਹੈ ਉਸ ਨੂੰ ਕੋਈ ਵੀ ਸਮਝ ਨਹੀਂ ਸਕਦਾ। ਜੇ ਕਰ ਤੁਰੰਗ ਬਤਾਵੇਂ ਮੋਹੀ, ਮਨਸ ਬਦਾਰ ਕਰੋ ਢਿੱਗ ਤੋਹੀ। ਬਾਦਸ਼ਾਹ ਬੜਾ ਪ੍ਰਸੰਨ ਹੋਇਆ, ਬਿਧੀ ਚੰਦ ਨੂੰ ਕਹਿੰਦਾ ਕਿ ਜੇ ਘੋੜੇ ਦਾ ਪਤਾ ਹੈ ਰਮਲੀਆ ਮੈਨੂੰ ਦੱਸ ਦੇਵੇਗਾ ਤੇ ਮੈਂ ਆਪਣਾ ਵੱਡਾ ਅਹਿਲਕਾਰ ਤੈਨੂੰ ਬਣਾ ਕੇ ਆਪਣੇ ਕੋਲ ਰੱਖਾਂਗਾ। 4 ਲੱਖ ਤੋਵ ਗਿਨ ਕੋ ਦੇਊ, ਤੋਹ ਸ਼ਰੀਕ ਬਸੀ ਕਰ ਦੇਊ। ਇਸ ਤੋਂ ਇਲਾਵਾ ਬਾਦਸ਼ਾਹ ਨੇ ਆਖਿਆ ਕਿ 4 ਲੱਖ ਰੁਪਇਆ ਮੈਂ ਤੈਨੂੰ ਇਨਾਮ ਦੇ ਰੂਪ ਦੇ ਵਿੱਚ ਦੇਵਾਂਗਾ। ਇਸ ਤੋਂ ਇਲਾਵਾ ਆਪਣਾ ਵੱਡਾ ਅਹਿਲਕਾਰ ਤੈਨੂੰ ਸਥਾਪਿਤ ਕਰਾਂਗਾ ਤੇ ਜਿਹੜੇ ਸ਼ਰੀਕਾਂ ਦੀ ਗੱਲ ਕਰਦਾ ਹੈ ਕਿ ਮੈਨੂੰ ਤੰਗ ਕਰਦੇ ਨੇ ਉਹਨਾਂ ਸਾਰਿਆਂ 13 ਸ਼ਰੀਕਾਂ ਨੂੰ ਤੇਰੇ ਵਸ ਦੇ ਵਿੱਚ ਕਰ ਦਿਆਂਗਾ। ਇੱਕ ਵਾਰ ਹੈ ਦੇਹ ਬਤਾਏ, ਮੈਂ ਲੇਵੋ ਨਿਜ ਓਜ ਲਗਾਏ। ਬਾਦਸ਼ਾਹ ਕਹਿੰਦਾ ਕਿ ਬਸ ਮੈਨੂੰ ਇੱਕ ਵਾਰ ਘੋੜੇ ਦਾ ਪਤਾ ਦੇ ਦੇ, ਫੇਰ ਤੈਨੂੰ ਮੈਂ ਨਹੀਂ ਕਵਾਂਗਾ ਕਿ ਆਪਣੀ ਜੋਤਿਸ਼ ਵਿਦਿਆ ਦੇ ਨਾਲ ਘੋੜਾ ਇੱਥੇ ਲੈ ਕੇ ਆ, ਮੈਂ ਆਪਣੇ ਜ਼ੋਰ ਦੇ ਨਾਲ ਆਪਣੀ ਤਾਕਤ ਦੇ ਨਾਲ ਆਪੇ ਘੋੜਾ ਲੈ ਆਵਾਂਗਾ ਜਿੱਥੇ ਤੂੰ ਦੱਸੇਗਾ।
ਕਹਿ ਵਿਦਿਆ ਤੁਮ ਬਲੀ ਬਡੇਰੇ,
ਕਾਗਜ਼ ਪਰ ਲਿਖ ਦਿਓ ਇਸ ਬੇਰੇ।
ਜਦੋਂ ਬਾਦਸ਼ਾਹ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਬਿਧੀ ਚੰਦ ਜੀ ਕਹਿੰਦੇ ਨੇ ਕਿ ਹੇ ਬਾਦਸ਼ਾਹ ਸਲਾਮਤ, ਮੈਂ ਜਾਣਦਾ ਹਾਂ ਤੁਮ ਬਲੀ ਬਡੇਰੇ, ਕਿ ਤੁਸੀਂ ਬੜੇ ਬਲੀ ਹੋ, ਤੁਹਾਡੇ ਵਿਚ ਬੜੀ ਤਾਕਤ ਹੈ। ਕਹਿੰਦਾ ਕਾਗਜ਼ ਪਰ ਲਿਖ ਦੇ ਹੋਏ ਸਵੇਰੇ, ਪਰ ਹੇ ਬਾਦਸ਼ਾਹ ਸਲਾਮਤ, ਜਿਹੜੀਆਂ ਤੁਸੀਂ ਹੁਣ ਗੱਲਾਂ ਆਖੀਆਂ ਨਾ, ਕਿਰਪਾ ਕਰਕੇ ਇਹਨਾਂ ਸਾਰੀਆਂ ਗੱਲਾਂ ਨੂੰ ਇੱਕ ਕਾਗਜ਼ ਦੇ ਉੱਤੇ ਲਿਖ ਕੇ ਦੇ ਦਿਓ।
ਕਹਿ ਕਚਹਿਰੀ ਸਭ ਕਰ ਜੋਰੇ, ਵਿਛੁਰੇ ਮਿਲੇ ਉਬੈ ਅਬ ਘੋਰੇ।
ਬਿਧੀ ਚੰਦ ਜੀ ਕਹਿੰਦੇ ਨੇ ਕਿ ਪਹਿਲੀ ਤੇ ਗੱਲ ਇਹ ਹੈ ਕਿ ਜਿਹੜੀਆਂ ਤੁਸੀਂ ਗੱਲਾਂ ਆਖੀਆਂ ਨੇ ਕਿ ਮੇਰੇ ਸ਼ਰੀਕਾਂ ਨੂੰ ਵਸਦੇ ਵਿਚ ਕਰ ਦਿਓਗੇ, ਔਰ ਇਹ ਵੀ ਗੱਲ ਆਖੀ ਹੈ ਕਿ 4 ਲੱਖ ਰੁਪਇਆ ਦੇਵੋਗੇ ਜੇਕਰ ਪਤਾ ਦੱਸਾਂਗਾ, ਇਸ ਤੋਂ ਇਲਾਵਾ ਤੁਸੀਂ ਇਹ ਵੀ ਮੈਨੂੰ ਆਸ਼ਵਾਸਨ ਦਵਾਇਆ ਹੈ, ਭਰੋਸਾ ਦਵਾਇਆ ਹੈ ਕਿ ਮੈਂ ਤੈਨੂੰ ਆਪਣਾ ਵੱਡਾ ਅਹਿਲਕਾਰ ਬਣਾ ਲਵਾਂਗਾ। ਬਿਧੀ ਚੰਦ ਜੀ ਕਹਿੰਦੇ ਨੇ ਸਾਰੀਆਂ ਗੱਲਾਂ ਤੁਸੀਂ ਬਾਦਸ਼ਾਹ ਜੀ ਇੱਕ ਕਾਗਜ਼ ਦੇ ਉੱਤੇ ਲਿਖ ਦਿਓ ਤਾਂ ਕਿ ਮੈਨੂੰ ਯਕੀਨ ਆ ਜਾਵੇ। ਇਸ ਤੋਂ ਇਲਾਵਾ ਤੁਹਾਡੀ ਕਚਹਿਰੀ ਦੇ ਵਿੱਚ ਜਿੰਨੇ ਵੀ ਬੈਠੇ ਹੋਏ ਨੇ ਇਹ ਸਾਰੇ ਦੇ ਸਾਰੇ ਇਹ ਗੱਲ ਆਖਣ, ਵਿਛੜੇ ਮਿਲੇ ਉਬੈ ਅਬ ਘੋਰੇ, ਸਾਰੇ ਆਪਣੇ ਸੱਚੇ ਮਨ ਦੇ ਨਾਲ ਇਹ ਗੱਲ ਕਹਿਣ ਕਿ ਜਿਹੜੇ ਘੋੜੇ ਵਿਛੜ ਗਏ ਨੇ ਨਾ ਉਹ ਇੱਕ ਦੂਜੇ ਦੇ ਨਾਲ ਮਿਲ ਜਾਣ।
ਬਹੁਤਨ ਕੀ ਪਾਖਾ ਫੁਰ ਜਾਏ, ਸਾਹਿਬ ਬੀਚ ਨਰਨ ਸਮੁਦਾਏ।
ਬਿਧੀ ਚੰਦ ਜੀ ਕਹਿੰਦੇ ਨੇ ਕਿ ਸਿਆਣੇ ਲੋਕ ਕਹਿੰਦੇ ਨੇ ਬਹੁਤਿਆਂ ਦਾ ਜੇਕਰ ਇੱਕ ਗੱਲ ਦੇ ਉੱਤੇ ਫੁਰਨਾ ਹੋਵੇ ਤੇ ਉਹ ਫੁਰਨਾ ਸੱਚਾ ਹੋ ਜਾਂਦਾ ਹੈ। ਸਿਆਣੇ ਲੋਕ ਕਹਿੰਦੇ ਨੇ ਕਿ ਬਹੁਤਿਆਂ ਦੇ ਵਿੱਚ ਪਰਮੇਸ਼ਰ ਦਾ ਵਾਸਾ ਹੁੰਦਾ ਹੈ, ਇਸ ਕਰਕੇ ਮੈਂ ਚਾਹੁੰਦਾ ਹਾਂ ਕਿ ਜਿੰਨੇ ਵੀ ਸਭਾ ਦੇ ਵਿੱਚ ਬੈਠੇ ਨੇ ਉਹ ਸਾਰੇ ਮਿਲ ਕੇ ਆਖਣ ਕਿ ਜਿਹੜੇ ਘੋੜੇ ਇੱਕ ਦੂਜੇ ਤੋਂ ਵਿਛੜ ਗਏ ਨੇ ਉਹ ਦੋਵੇਂ ਇੱਕ ਦੂਜੇ ਦੇ ਨਾਲ ਛੇਤੀ ਮਿਲ ਜਾਣ।
ਹਾਸਲ ਹੋਏ ਮੁਰਾਦ ਔਰ ਮੋਰੀ, ਬਿਨਾ ਸੋ ਕਰ ਖੁਦਾਏ ਕੀ ਓਰੀ।
ਬਿਧੀ ਚੰਦ ਜੀ ਕਹਿੰਦੇ ਨੇ ਕਿ ਸਾਰੇ ਆਖਣ ਬੇਨਤੀ ਦੇ ਸਮੇਤ ਖੁਦਾ ਦੇ ਵੱਲ ਹੱਥਾਂ ਨੂੰ ਚੁੱਕ ਕੇ ਕਿ ਮੇਰੀ ਜਿਹੜੀ ਮੁਰਾਦ ਹੈ ਨਾ ਉਹ ਪੂਰੀ ਹੋ ਜਾਵੇ। ਦੋ ਗੱਲਾਂ ਆਖਣੀਆਂ ਪੈਣਗੀਆਂ, ਇੱਕ ਇਹ ਆਖੋ ਕਿ ਰਮਲੀ ਦੀ ਮੁਰਾਦ ਪੂਰੀ ਹੋ ਜਾਵੇ ਤੇ ਦੂਸਰੀ ਇਹ ਗੱਲ ਆਖੋ ਕਿ ਦੋਵੇਂ ਘੋੜੇ ਇੱਕ ਦੂਜੇ ਦੇ ਨਾਲ ਮਿਲ ਜਾਣ, ਤੇ ਤੀਸਰਾ ਬਿਧੀ ਚੰਦ ਨੇ ਕੰਮ ਇਹ ਆਖਿਆ ਕਿ ਜਿੰਨੀਆਂ ਬਾਦਸ਼ਾਹ ਸਲਾਮਤ ਤੁਸੀਂ ਮੇਰੇ ਵਾਸਤੇ ਗੱਲਾਂ ਆਖੀਆਂ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਕਾਗਜ਼ ਤੇ ਲਿਖ ਦੇਵੋ ਤਾਂ ਕਿ ਮੈਨੂੰ ਯਕੀਨ ਆਵੇ, ਭਰੋਸਾ ਬੱਝੇ।
ਸੁਣ ਖੁਸ਼ਾਮਤੀ ਨਰਜੇ ਨੇਰੇ, ਹੱਥ ਜੋਰ ਪਾਖਿਓ ਤਿਸ ਬੇਰੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਦਸ਼ਾਹ ਨੇ ਸਾਰਿਆਂ ਨੂੰ ਹੁਕਮ ਕੀਤਾ ਤੇ ਜਿੰਨੇ ਵੀ ਖੁਸ਼ਾਮਦੀ ਬੈਠੇ ਹੋਏ ਸਨ ਉਹਨਾਂ ਸਾਰਿਆਂ ਨੇ ਹੱਥ ਜੋੜੇ ਨੇ, ਤੇ ਜਿਸ ਤਰ੍ਹਾਂ ਭਾਈ ਬਿਧੀ ਚੰਦ ਨੇ ਆਖਿਆ ਸੀ ਉਸੇ ਤਰ੍ਹਾਂ ਸਾਰਿਆਂ ਨੇ ਆਖਿਆ। ਇੱਕ ਵਾਰੀ ਆਖਿਆ ਕਿ ਦੋਵੇਂ ਵਿਛੜੇ ਹੋਏ ਘੋੜੇ ਛੇਤੀ ਮਿਲ ਜਾਣ, ਦੂਸਰੀ ਵਾਰੀ ਇਸ ਤਰ੍ਹਾਂ ਆਖਿਆ ਕਿ ਜਿਹੜੀ ਰਮਲੀਏ ਦੀ ਮੁਰਾਦ ਹੈ ਨਾ ਉਹ ਪੂਰੀ ਹੋ ਜਾਵੇ।
ਲਿਖ ਦੀਨ ਸਕਾਗਦ ਪਰ ਸ਼ਾਹੂ, ਚਾਹਤ ਮੂੜ ਆਏ ਅਸ ਪਾਹੂ।
ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਬਾਦਸ਼ਾਹ ਨੇ ਵੀ ਇੱਕ ਕਾਗਜ਼ ਦੇ ਉੱਤੇ ਲਿਖ ਦਿੱਤਾ ਹੈ ਕਿ ਜੇਕਰ ਰਮਲੀ ਮੇਰੇ ਘੋੜੇ ਦਾ ਪਤਾ ਦੱਸੇਗਾ ਮੈਂ ਆਪਣਾ ਵੱਡਾ ਅਹਿਲਕਾਰ ਇਹਨੂੰ ਬਣਾਵਾਂਗਾ, 4 ਲੱਖ ਰੁਪਇਆ ਇਹਨੂੰ ਇਨਾਮ ਦੇ ਵਿੱਚ ਦੇਵਾਂਗਾ, ਇਸ ਤੋਂ ਇਲਾਵਾ ਇਹਦੇ ਸ਼ਰੀਕ ਵਸ ਦੇ ਵਿੱਚ ਕਰ ਦਿਆਂਗਾ। ਇਹ ਗੱਲਾਂ ਬਾਦਸ਼ਾਹ ਨੇ ਵੀ ਲਿਖ ਦਿੱਤੀਆਂ ਨੇ। ਕਵੀ ਜੀ ਲਿਖਦੇ ਨੇ ਚਾਹਤ ਮੂੜ ਆਏ ਅਸ ਪਾਹੂ, ਮੂਰਖ ਬਾਦਸ਼ਾਹ ਚਾਹੁੰਦਾ ਕਿ ਮੇਰਾ ਘੋੜਾ ਵਾਪਸ ਮਿਲ ਜਾਵੇ।
ਅਬ ਤੁਰੰਗ ਕੋ ਖੋਜ ਨਿਕਾਰੋ, ਸਭ ਮਾਨੀ ਹਮ ਜਥਾ ਉਚਾਰੋ।
ਸਾਰਾ ਕੁਝ ਕਰਨ ਤੋਂ ਬਾਅਦ ਬਾਦਸ਼ਾਹ ਬਿਧੀ ਚੰਦ ਨੂੰ ਕਹਿੰਦਾ ਕਿ ਹੁਣ ਮੇਰੇ ਘੋੜੇ ਦਾ ਪਤਾ ਦੱਸ, ਕਿਉਂਕਿ ਜੋ ਤੂੰ ਆਖਿਆ ਸੀ ਅਸੀਂ ਸਾਰਿਆਂ ਨੇ ਉਵੇਂ ਮੰਨਿਆ।
ਬਿਧੀਆ ਕਹਿ ਚਲੋ ਤੇ ਸਥਾਨ, ਅਜਹ ਤੇ ਚੋਰਿਓ ਤੁਰੰਗ ਮਹਾਨ।
ਤੇ ਬਿਧੀ ਚੰਦ ਜੀ ਕਹਿੰਦੇ ਨੇ ਕਿਉਂ ਨਹੀਂ, ਹੁਣੇ ਹੀ ਉਸ ਜਗ੍ਹਾ ਤੇ ਮੈਨੂੰ ਫਿਰ ਲੈ ਕੇ ਚਲੋ ਜਿੱਥੋਂ ਘੋੜੇ ਨੂੰ ਚੋਰ ਨੇ ਚੋਰੀ ਕੀਤਾ।
ਤਾਹਾਂ ਸੰਗਰੀ ਡਾਰ ਨਿਹਾਰੋ, ਰਮਲ ਗਣਕ ਅਰ ਸ਼ਕਨ ਵਿਚਾਰੋ।
ਬਿਧੀ ਚੰਦ ਜੀ ਕਹਿੰਦੇ ਨੇ ਕਿ ਉੱਥੇ ਮੈਂ ਆਪਣੀ ਸੰਗਲੀ ਸੁੱਟ ਕੇ ਵੇਖਾਂਗਾ, ਰਮਲ ਗਣਕ ਤੇ ਸ਼ਗਨਾਂ ਦੀ ਵਿਚਾਰ ਕਰਾਂਗਾ। ਜਹ ਕੋਰਾ ਸੋ ਪੁਰੀ ਬਤਾਵੋ, ਤਸਕਰ ਕੋਲੇ ਨਾਮ ਸੁਨਾਵੋ। ਬਿਧੀ ਚੰਦ ਜੀ ਕਹਿੰਦੇ ਨੇ ਕਿ ਜਿੱਥੇ ਘੋੜਾ ਇਸ ਵੇਲੇ ਬੱਜਾ ਹੋਇਆ ਉਸ ਪਿੰਡ ਦਾ ਨਾਂ ਦੱਸਾਂਗਾ। ਇਸ ਤੋਂ ਇਲਾਵਾ ਜਿਹੜਾ ਚੋਰ ਘੋੜੇ ਨੂੰ ਚੋਰੀ ਕਰਕੇ ਲੈ ਕੇ ਗਿਆ ਹੈ ਉਸ ਚੋਰ ਦਾ ਨਾਮ ਹੀ ਦੱਸਾਂਗਾ। ਹਮ ਗੁਰ ਸਿੱਖ ਨ ਬੋਲੈ ਕੂਰ, ਬਹੁਰ ਕਚਹਿਰੀ ਸ਼ਾਹ ਹਜੂਰ। ਬਿਧੀ ਚੰਦ ਜੀ ਕਹਿੰਦੇ ਨੇ ਕਿ ਮੇਰਾ ਵਿਦਿਆ ਗੁਰੂ ਬੜਾ ਕਾਮਲ ਹੈ, ਮੈਂ ਆਪਣੇ ਗੁਰੂ ਦਾ ਸੱਚਾ ਚੇਲਾ ਹਾਂ ਔਰ ਮੈਂ ਕਦੇ ਵੀ ਜ਼ਿੰਦਗੀ ਦੇ ਵਿੱਚ ਝੂਠ ਨਹੀਂ ਬੋਲਦਾ। ਔਰ ਇਸ ਤੋਂ ਇਲਾਵਾ ਇਹ ਬਾਦਸ਼ਾਹ ਤੁਹਾਡੀ ਕਚਹਿਰੀ ਦੇ ਵਿੱਚ ਝੂਠ ਬੋਲਣਾ ਇਹ ਤੇ ਮਹਾ ਪਾਪ ਹੈ, ਮੈਂ ਜੋ ਵੀ ਕੁਝ ਕਹਿ ਰਿਹਾ ਹਾਂ ਇਹ ਬਿਲਕੁਲ ਸੱਚ ਬਿਆਨ ਕਰਦਾ। ਸੁਣ ਕਰ ਸ਼ਾਹ ਤਹਾਂ ਕੋ ਚਾਲਾ, ਜਿਸ ਥਲ ਖਰੋ ਤੁਰੰਗ ਬੇਸਾਲਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਿਧੀ ਚੰਦ ਦੀਆਂ ਗੱਲਾਂ ਦੇ ਉੱਤੇ ਸਾਰਿਆਂ ਨੇ ਯਕੀਨ ਕੀਤਾ ਹੈ ਤੇ ਬਾਦਸ਼ਾਹ ਬਿਧੀ ਚੰਦ ਨੂੰ ਨਾਲ ਲੈ ਕੇ ਉਸ ਕਿਲੇ ਦੇ ਵੱਲ ਚੱਲ ਪਿਆ ਹੈ ਜਿੱਥੇ ਕਿ ਘੋੜਿਆਂ ਨੂੰ ਬੱਧਾ ਜਾਂਦਾ ਸੀ। ਸੰਗਦ ਰੋਗਾ ਆਪਣੇ ਲੀਨ, ਬਹੁਤ ਲੋਕ ਕੋ ਬਰਜਨ ਕੀਨ। ਕਵੀ ਜੀ ਲਿਖਦੇ ਨੇ ਕਿ ਬਾਦਸ਼ਾਹ ਆਪ ਗਿਆ ਹੈ, ਇਸ ਤੋਂ ਇਲਾਵਾ ਦਰੋਗੇ ਨੂੰ ਨਾਲ ਲਿਆ ਹੈ ਤੇ ਥੋੜੇ ਬਹੁਤੇ ਕਰਮਚਾਰੀ ਨਾਲ ਨੇ। ਬਹੁਤ ਲੋਕ ਕੋ ਵਰਜਨ ਕੇਨ, ਪਾਪ ਕੇ ਬਹੁਤਿਆਂ ਸਿਪਾਹੀਆਂ ਨੂੰ ਤੇ ਬਹੁਤਿਆਂ ਲੋਕਾਂ ਨੂੰ ਵਰਜ ਦਿੱਤਾ। ਇੱਕ ਬਿਧੀ ਚੰਦ ਜੀ ਨੇ, ਦੂਸਰਾ ਬਾਦਸ਼ਾਹ ਹੈ, ਤੀਸਰਾ ਦਰੋਗਾ ਹੈ ਤੇ ਥੋੜੇ ਬਹੁਤੇ ਕਰਮਚਾਰੀ ਨੇ। ਇਹਨਾਂ ਨੂੰ ਨਾਲ ਲੈ ਕੇ ਉਹ ਕਿਲੇ ਦੇ ਵਿੱਚ ਜਾਣਾ ਚਾਹੁੰਦੇ। ਥੋਰਨ ਸਾਥ ਸ਼ਾਹ ਚੱਲ ਗਯੋ, ਹਾਇਨ ਤਬੇਲੇ ਮੈਂ ਪ੍ਰਭ ਸ਼ਯੋ। ਕਵੀ ਜੀ ਲਿਖਦੇ ਨੇ ਕਿ ਥੋੜਿਆਂ ਸੈਨਿਕਾਂ ਨੂੰ ਨਾਲ ਲੈ ਕੇ ਬਾਦਸ਼ਾਹ ਸਾਰਿਆਂ ਨੂੰ ਨਾਲ ਲੈ ਕੇ ਚਲਾ ਗਿਆ ਹੈ ਉਸ ਕਿਲੇ ਦੇ ਵਿੱਚ, ਤੇ ਜਿਹੜਾ ਘੋੜਿਆਂ ਦਾ ਤਬੇਲਾ ਸੀ ਨਾ, ਉਸ ਘੋੜਿਆਂ ਦੇ ਤਬੇਲੇ ਦੇ ਵਿੱਚ ਸਾਰਿਆਂ ਨੇ ਪ੍ਰਵੇਸ਼ ਕੀਤਾ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਨਵੇਂ ਅਧਿਆਇ ਦਾ ਪ੍ਰਾਰੰਭ ਕਰਦੇ ਹਨ। ਹਾਇਨ ਸਥਾਨ ਪ੍ਰਵੇਸ਼ਯੋ, ਕਹਿ ਬਿਧੀਏ ਕੇ ਸੰਗ, ਇਸ ਘਰ ਮੈਂ ਤੇ ਲੈ ਗਯੋ, ਤਸਕਰ ਬਲੀ ਤੁਰੰਗ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਘੋੜਿਆਂ ਦੇ ਤਬੇਲੇ ਦੇ ਵਿੱਚ ਜਾ ਕੇ ਬਿਧੀ ਚੰਦ ਨੂੰ ਬਾਦਸ਼ਾਹ ਕਹਿੰਦਾ ਹੈ, ਇਸ ਘਰ ਮੇ ਤੇ ਲੈ ਗਯੋ ਤਸਕਰ ਬਲੀ ਤੁਰੰਗ, ਕਿ ਇਸ ਤਬੇਲੇ ਦੇ ਵਿੱਚੋਂ ਜਿਹੜਾ ਵੱਡਾ ਬਲੀ ਘੋੜਾ ਸੀ ਨਾ, ਉਸ ਨੂੰ ਚੋਰ ਚੁਰਾ ਕੇ ਲੈ ਗਿਆ। ਨਿਜ ਵਿਦਿਆਇਤ ਦੇਖ ਵਿਚਾਰੋ, ਜਹਾਂ ਗਯੋ ਅਬ ਨਾਮ ਉਚਾਰੋ। ਬਾਦਸ਼ਾਹ ਬਿਧੀ ਚੰਦ ਨੂੰ ਕਹਿੰਦਾ ਹੈ ਕਿ ਆਪਣੀ ਵਿਦਿਆ ਦੀ ਵਿਚਾਰ ਕਰਕੇ ਹੁਣ ਜਿਹੜੀ ਤੂੰ ਗੱਲ ਆਖੀ ਹੈ ਨਾ, ਕਿ ਘੋੜੇ ਦੇ ਚੋਰ ਦਾ ਨਾਮ ਦੱਸਾਂਗਾ, ਆਪਣੀ ਵਿਦਿਆ ਦਾ ਜ਼ੋਰ ਲਾ ਤੇ ਸਾਰਾ ਕੁਝ ਪਤਾ ਕਰ ਤੇ ਮੈਨੂੰ ਉਸ ਚੋਰ ਦਾ ਨਾਮ ਦੱਸ ਜਿਹੜਾ ਘੋੜੇ ਨੂੰ ਚੋਰੀ ਕਰਕੇ ਲੈ ਕੇ ਗਿਆ ਹੈ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰੇ। ਉਹਦੇ ਨਾਲ ਦਾ ਦੂਸਰਾ ਵੇਖ ਲਵੋ, ਬਾਦਸ਼ਾਹ ਜਾ ਆਪ ਵਖਾਵਦਾ ਏ, ਜਿੱਥੇ ਬੱਧਾ ਹੋਇਆ ਗੁਲਬਾਗ ਹੈ ਸੀ, ਬਿਧੀ ਚੰਦ ਨੂੰ ਨਾਲ ਲੈ ਜਾਵਦਾ ਏ। ਇਥੋਂ ਖੋਲਿਆ ਚੋਰ ਨੇ ਰਾਤ ਅੱਧੀ, ਕੀਤਾ ਬੜਾ ਹੀ ਗਜ਼ਬ ਸੁਣਾਵਦਾ ਏ, ਪਹਿਰੇ ਖੜੇ ਦਰਵਾਜੇ ਰਹੇ ਬੰਦ ਸਾਰੇ, ਖੋਜ ਕਿਧਰੇ ਹੱਥ ਨਾ ਆਵਦਾ ਏ। ਸਾਰਾ ਸਾਜ ਸੁਨਹਿਰੀ ਵੀ ਲੈ ਗਿਆ, ਉਹ ਚੋਰ ਖੌਫ ਨਾ ਰੱਤੀ ਰਖਾਵਦਾ ਏ, ਗੱਲਾਂ ਸੁਣਦਾ ਸਭ ਕਰਤਾਰ ਸਿੰਘਾ, ਵਿੱਚੇ ਵਿੱਚ ਪਿਆ ਮੁਸਕੁਰਾਵਦਾ ਏ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਬਾਦਸ਼ਾਹ ਸਾਰੀਆਂ ਗੱਲਾਂ ਦੱਸਦਾ ਹੈ ਤੇ ਬਿਧੀ ਚੰਦ ਜੀ ਉਹਦੀਆਂ ਗੱਲਾਂ ਨੂੰ ਸੁਣਦੇ ਨੇ, ਪਰ ਅੰਦਰੋਂ ਹੀ ਅੰਦਰ ਬਿਧੀ ਚੰਦ ਜੀ ਮੁਸਕਰਾ ਰਹੇ ਨੇ ਉਹਨਾਂ ਦੀ ਬੇਵਕੂਫੀ ਦੇ ਉੱਤੇ।
ਸੁਣ ਵਿਧਿਆਇਤ ਉਤ ਮੈਂ ਫਿਰਿਓ, ਸਦਨ ਕੌਣ ਕੋ ਸੁੰਗਨ ਕਰਿਓ।
ਤੇ ਵਿਧੀ ਚੰਦ ਨੇ ਆਪਣਾ ਰਚਿਆ ਹੋਇਆ ਜਿਹੜਾ ਡਰਾਮਾ ਸੀ ਉਹਨੂੰ ਕਰਨਾ ਸ਼ੁਰੂ ਕੀਤਾ। ਵਿਧੀ ਚੰਦ ਜੀ ਇਧਰ ਉਧਰ ਫਿਰੇ ਨੇ ਤੇ ਨੁਕਰਾਂ ਨੂੰ ਸੁੰਗਣ ਲੱਗੇ ਨੇ, ਸਾਰੇ ਕਿਲੇ ਦੀਆਂ ਨੁਕਰਾਂ ਨੂੰ ਸੁੰਗਣਾ ਸ਼ੁਰੂ ਕੀਤਾ ਵਿਧੀ ਚੰਦ ਨੇ।
ਖੁੱਲੇ ਓ ਤੁਰੰਗ ਸੋ ਸੁੰਗਿਓ ਥਾਨ, ਐਂਠਤ ਨਾਕ ਬਿਲੋਕ ਸੁਜਾਨ।
ਪਹਿਲਾਂ ਸਾਰੇ ਕਿਲੇ ਦੀਆਂ ਨੁਕਰਾਂ ਨੂੰ ਸੁੰਗਿਆ ਤੇ ਫੇਰ ਉਸ ਜਗ੍ਹਾ ਤੇ ਆਣ ਕੇ ਸੁੰਗਿਆ ਹੈ ਜਿੱਥੋਂ ਕੇ ਘੋੜਾ ਖੋਲਿਆ ਗਿਆ ਸੀ। ਐਂਠਤ ਨਾਕ ਬਿਲੋਕ ਸੁਜਾਨ, ਜਦੋਂ ਉਥੋਂ ਸੁੰਗਿਆ ਜਿੱਥੋਂ ਘੋੜਾ ਖੋਲਿਆ ਗਿਆ ਸੀ, ਤੇ ਉਸ ਵੇਲੇ ਵਿਧੀ ਚੰਦ ਨੇ ਥੋੜਾ ਜਿਹਾ ਨੱਕ ਚਾੜਿਆ।
ਸੁੰਗੀ ਸਭ ਦੀਵਾਰ ਫਿਰ ਕਰਕੇ, ਡਾਰ ਸੰਗਰੀ ਧਰ 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 ਕੇ
ਸਾਰੀਆਂ ਦੀਵਾਰਾਂ ਨੂੰ ਸੁੰਗਿਆ ਹੈ। ਸੰਗਲੀ ਨੂੰ ਥੱਲੇ ਲੰਮੇ ਪਾ ਕੇ ਧਰਤੀ ਨੂੰ ਫਿਰ ਤੋਂ ਸੁੰਗਿਆ।
ਬਾਰ ਬਾਰ ਪੋਰੀ ਅੰਗੁਰੀਨ, ਤਾਰੇ ਅੰਗੁਸ਼ਟ ਸੋ ਗਿਣਤਾ ਕੀਨ।
ਬਾਰ ਬਾਰ ਆਪਣੇ ਪੈਰਾਂ ਦੀਆਂ ਉਂਗਲਾਂ ਦੀਆਂ ਜਿਹੜੀਆਂ ਗੰਢਾਂ ਨੇ ਉਹਨਾਂ ਨੂੰ ਅੰਗੂਠੇ ਦੇ ਨਾਲ ਗਿਣਦਾ ਹੈ। ਇਸ ਤਰੀਕੇ ਦੇ ਨਾਲ ਉਸ ਵੇਲੇ ਵਿਧੀ ਚੰਦ ਨੇ ਖੋਜ ਲੱਭਣ ਦਾ ਜਿਹੜਾ ਡਰਾਮਾ ਹੈ ਉਸ ਨੂੰ ਰਚਿਆ। ਕਿਸ ਤਰ੍ਹਾਂ ਉਸ ਵੇਲੇ ਉਹ ਕਰਦਾ ਸੀ, ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰ੍ਹਾਂ ਬਿਆਨ ਕਰਦੇ।
ਜ਼ਿਮੀ ਸੁੰਗਦਾ ਵਾਲ ਅਸਮਾਨ ਵੇਂਦਾ, ਅੱਖਾਂ ਮੀਟਦਾ ਤੇ ਕਦੇ ਖੋਲਦਾ ਜੀ, ਕਦੇ ਸੰਗਲੀ ਦੇ ਉੱਤੇ ਹੱਥ ਧਰਦਾ, ਕਦੇ ਰੋੜ ਜ਼ਮੀਨ ਤੋਂ ਰੋਲਦਾ ਜੀ। ਪੰਛੀ ਬੋਲਦਾ ਸੁਣਦਾ ਕੰਨ ਧਰ ਕੇ, ਪੰਛੀ ਬੋਲਦਾ ਸੁਣਦਾ ਕੰਨ ਧਰ ਕੇ, ਪੋਟੇ ਫੜ ਕੇ ਕਦੇ ਟਟੋਲਦਾ ਜੀ। ਕਿੰਨੇ ਚਿਰ ਦੇ ਪਿੱਛੋਂ ਕਰਤਾਰ ਸਿੰਘਾ, ਖੋਜੀ ਬਾਦਸ਼ਾਹ ਦੇ ਤਾਈ ਬੋਲਦਾ ਜੀ।
ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ, ਕਾਫੀ ਦੇਰ ਤੱਕ ਇਸੇ ਤਰੀਕੇ ਦੇ ਨਾਲ ਕਰਦਾ ਰਿਹਾ ਤੇ ਥੋੜੀ ਦੇਰ ਤੋਂ ਬਾਅਦ ਫਿਰ ਉਸਨੇ ਬਾਦਸ਼ਾਹ ਨੂੰ ਕਹਿਣਾ ਸ਼ੁਰੂ ਕੀਤਾ।
ਕਿਤਕ ਦੇਰ ਮੈਂ ਉੱਚੇ ਕਹਿਓ, ਲਿਓ ਖੋਜ ਪਰ ਸੰਸਹਿ ਰਹਿਓ।
ਥੋੜੀ ਦੇਰ ਤੋਂ ਬਾਅਦ ਵਿਧੀ ਚੰਦ ਜੀ ਜ਼ੋਰ ਦੇ ਨਾਲ ਕਹਿੰਦੇ ਨੇ ਕਿ ਸਾਰਾ ਕੁਝ ਲੱਭ ਲਿਆ ਹੈ ਪਰ ਖੋਜ ਸੰਸਹਿ ਰਹਿਓ। ਬਾਦਸ਼ਾਹ ਨੂੰ ਕਹਿੰਦਾ, ਸਾਰਾ ਪਤਾ ਲੱਗ ਗਿਆ, ਸਾਰਾ ਖੋਜ ਮੈਂ ਕੱਢ ਲਿਆ ਹੈ ਪਰ ਸੰਸਹਿ ਰਹਿਓ। ਇਹ ਬਾਦਸ਼ਾਹ ਸਲਾਮਤ, ਇੱਕ ਥੋੜਾ ਜਿਹਾ ਸ਼ੰਕਾ ਰਹਿ ਗਿਆ, ਸ਼ੱਕ ਵਾਲੀ ਗੱਲ ਅਜੇ ਵੀ ਰਹਿ ਗਈ।
ਜ਼ੀਨ ਤੁਰੰਗਮ ਪਾਏ ਨਿਕਾਰਾ, ਕਿਦੋਂ ਉਲਾਣਾ ਲੀਨ ਸਿਧਾਰਾ।
ਕਹਿੰਦਾ ਬਾਦਸ਼ਾਹ ਸਲਾਮਤ, ਪਤਾ ਤੇ ਸਾਰਾ ਹੀ ਲੱਗ ਗਿਆ ਪਰ ਥੋੜਾ ਜਿਹਾ ਸ਼ੰਕਾ ਰਹਿ ਗਿਆ ਹੈ, ਮੈਂ ਉਸ ਸ਼ੰਕੇ ਨੂੰ ਵੀ ਨਿਵਰਤ ਕਰਨਾ ਚਾਹੁੰਦਾ। ਕਹਿੰਦਾ ਕਿ ਮੇਰੇ ਇਸ ਸਵਾਲ ਦਾ ਜਵਾਬ ਦਿਓ ਕਿ ਘੋੜੇ ਨੂੰ ਕਾਠੀ ਦੇ ਸਮੇਤ ਚੋਰ ਲੈ ਕੇ ਗਿਆ ਹੈ ਕਿ ਜਾਂ ਕੇ ਕਾਠੀ ਤੋਂ ਬਗੈਰ ਹੀ ਲੈ ਕੇ ਗਿਆ।
ਹਰ ਕਿਸ ਕਾਲ ਰਹਿਓ ਸੋ ਬਤਾਵੋ, ਇਹ ਸੁਧ ਦੇ ਹੈ ਕੀ ਸੁਧ ਪਾਵੋ।
ਔਰ ਇਸ ਤੋਂ ਇਲਾਵਾ ਮੈਨੂੰ ਇਹ ਵੀ ਦੱਸੋ ਕਿ ਤੁਹਾਡੇ ਹਿਸਾਬ ਦੇ ਨਾਲ ਕਿਹੜਾ ਵਕਤ ਹੋਵੇਗਾ ਜਦੋਂ ਕਿ ਘੋੜੇ ਨੂੰ ਲੈ ਕੇ ਗਿਆ ਹੈ। ਕਹਿੰਦਾ ਕਿ ਜੇਕਰ ਇੰਨੀਆਂ ਕੁ ਮੈਨੂੰ ਗੱਲਾਂ ਦੱਸ ਦਵੋਗੇ ਤੇ ਫਿਰ ਤੁਹਾਡੇ ਸਾਰੇ ਘੋੜੇ ਦੀ ਖਬਰ ਮੈਂ ਦੇ ਦਿਆਂਗਾ।
ਕਹਿਓ ਸ਼ਾਹ ਨਿਸ ਅਰਦ ਮਜਾਰਾ, ਪਾਏ ਜ਼ੀਨ ਕੋ ਤੁਰੰਗ ਨਿਕਾਰਾ।
ਬਾਦਸ਼ਾਹ ਵਿਧੀ ਚੰਦ ਨੂੰ ਕਹਿੰਦਾ ਕਿ ਕਰੀਬ ਅੱਧੀ ਕੁ ਰਾਤ ਹੋਵੇਗੀ ਜਦੋਂ ਘੋੜੇ ਨੂੰ ਚੁਰਾਇਆ ਗਿਆ ਹੈ, ਔਰ ਇਸ ਤੋਂ ਇਲਾਵਾ ਘੋੜੇ ਦੇ ਉੱਤੇ ਜੀਨ ਪਾ ਕੇ ਲੈ ਕੇ ਗਿਆ ਹੈ, ਉਹ ਉਲਾਣੇ ਘੋੜੇ ਨੂੰ ਲੈ ਕੇ ਨਹੀਂ ਗਿਆ।
ਫਿਰ ਉਹ ਅਜਰ ਮੈਂ ਖੋਜ ਨਿਹਾਰਾ, ਵਹਿਰ ਨਾ ਹੇਰਿਓ ਕਹਾਂ ਸਿਧਾਰਾ।
ਬਾਦਸ਼ਾਹ ਕਹਿੰਦਾ ਹੈ ਕਿ ਕਿਲੇ ਦੇ ਵਿੱਚ ਪਹਿਲਾਂ ਘੋੜੇ ਨੂੰ ਉਸ ਚੋਰ ਨੇ ਫੇਰਿਆ ਹੈ ਤੇ ਫਿਰ ਉਹ ਨਿਕਲ ਗਿਆ ਹੈ, ਪਤਾ ਨਹੀਂ ਕਿੱਥੋਂ ਦੀ ਲੈ ਕੇ ਨਿਕਲ ਗਿਆ ਹੈ। ਉਸ ਵੇਲੇ ਵਿਧੀ ਚੰਦ ਜੀ ਕਹਿੰਦੇ ਨੇ, ਇਹਨਾਂ ਪੁੱਛਣ ਦੀ ਮੈਨੂੰ ਕੋਈ ਲੋੜ ਨਹੀਂ ਹੈ ਕਿ ਕਿੱਥੋਂ ਦੀ ਲੈ ਕੇ ਗਿਆ ਹੈ, ਉਹ ਤੇ ਮੈਂ ਦੱਸਾਂਗਾ ਕਿ ਕਿਵੇਂ ਤੇ ਕਿੱਥੋਂ ਦੀ ਲੈ ਕੇ ਗਿਆ ਹੈ। ਤੁਸੀਂ ਜਿਹੜੀ ਖਬਰ ਦਿੱਤੀ ਹੈ ਕਿ ਕਾਠੀ ਪਾ ਕੇ ਲੈ ਕੇ ਗਿਆ ਹੈ ਤੇ ਅੱਧੀ ਰਾਤ ਦੇ ਵੇਲੇ ਲੈ ਕੇ ਗਿਆ, ਮੈਂ ਤੇ ਬਸ ਇਹੀ ਪੁੱਛਣਾ ਸੀ।
ਸੁਣੋ ਸ਼ਾਹ ਖੋਜ ਨਹੀਂ ਮੁਝ ਪਾਏ, ਅਜੇ ਹੋ ਤੋ ਬਿਨ ਜ਼ੀਨ ਤੇ ਤਾਤ ਕਾਲ ਸੁਦ ਆਏ।
ਤੇ ਫਿਰ ਬਾਦਸ਼ਾਹ ਕਹਿੰਦਾ ਕਿ ਦੱਸੋ ਛੇਤੀ। ਉਸ ਵੇਲੇ ਫਿਰ ਸੁਣ ਕੇ ਬਿਧੀ ਚੰਦ ਜੀ ਕਹਿੰਦੇ ਨੇ ਕਿ ਮੈਂ ਵੀ ਸਮਝਦਾ ਸੀ ਕਿ ਮੇਰਾ ਜਿਹੜਾ ਟੇਵਾ ਹੈ, ਮੇਰਾ ਜਿਹੜਾ ਜੋਤਿਸ਼ ਹੈ, ਉਹ ਕਿਉਂ ਨੀ ਚੰਗੇ ਤਰੀਕੇ ਦੇ ਨਾਲ ਕੰਮ ਕਰ ਰਿਹਾ। ਕਹਿੰਦਾ ਕਿ ਇਹੀ ਤੇ ਮਾੜੀ ਗੱਲ ਹੋ ਗਈ ਹੈ ਕਿ ਜਿਹੜਾ ਚੋਰ ਘੋੜੇ ਤੇ ਕਾਠੀ ਪਾ ਕੇ ਉਸ ਨੂੰ ਲੈ ਕੇ ਗਿਆ ਹੈ, ਇਸੇ ਕਰਕੇ ਮੈਨੂੰ ਚੰਗੇ ਤਰੀਕੇ ਦੇ ਨਾਲ ਪਤਾ ਨੀ ਲੱਗ ਰਿਹਾ।
ਆਬੀ ਉਹ ਭਾਈ ਇੱਕ ਇਮ ਕਰ ਲੈ ਹੋ, ਦੁਤੀਏ ਹੈ ਪਰ ਜ਼ੀਨ ਪਵੈ ਹੋ।
ਬਾਦਸ਼ਾਹ ਬੜਾ ਹੈਰਾਨ ਹੋਇਆ। ਬਾਦਸ਼ਾਹ ਕਹਿੰਦਾ ਹੁਣੇ ਤੇ ਤੂੰ ਕਹਿ ਰਿਹਾ ਸੀ ਕਿ ਸਾਰਾ ਕੁਝ ਪਤਾ ਲੱਗ ਗਿਆ, ਤੇ ਅਗਲੇ ਹੀ ਪਲ ਤੂੰ ਕਹਿ ਰਿਹਾ ਕਿ ਚੰਗੇ ਤਰੀਕੇ ਦੇ ਨਾਲ ਪਤਾ ਨੀ ਲੱਗਦਾ, ਇਹ ਮਾਜਰਾ ਕੀ ਹੈ, ਇਹ ਗੱਲ ਕੀ ਹੈ? ਉਸੇ ਵੇਲੇ ਬਿਧੀ ਚੰਦ ਜੀ ਕਹਿੰਦੇ ਨੇ ਬਾਦਸ਼ਾਹ ਸਲਾਮਤ, ਦੇਰ ਲੱਗ ਸਕਦੀ ਹੈ ਪਰ ਦਰੁਸਤ ਜਵਾਬ ਦਿਆਂਗਾ। ਕਹਿੰਦਾ ਕਿ ਇੰਨੀ ਕੁ ਦੇਰ ਲੱਗੇਗੀ ਕਿ ਹੁਣ ਮੈਨੂੰ ਜਿਹੜਾ ਆਪਣਾ ਯਤਨ ਹੈ ਨਾ, ਜਿਹੜਾ ਉਪਾਅ ਹੈ, ਥੋੜਾ ਬਦਲਣਾ ਪਵੇਗਾ। ਕਹਿੰਦਾ ਆਬੀ ਉਪਾਏ ਇੱਕ ਇਮ ਕਰ ਲੈ ਹੋ, ਹੁਣ ਮੈਂ ਇਸ ਤਰ੍ਹਾਂ ਦਾ ਉਪਾਅ ਕਰਾਂਗਾ, ਦੁਤੀਏ ਹੈ ਪਰ ਜ਼ੀਨ ਪਵੈ ਹੋ, ਕਿ ਜਿਹੜਾ ਦੂਸਰਾ ਘੋੜਾ ਖਲੋਤਾ ਹੈ ਨਾ, ਇਹਦੇ ਉੱਤੇ ਕਾਠੀ ਪਾਉਣੀ ਪਵੇਗੀ।
ਕਵਿਕਾ ਮੁਖ ਦੇ ਤਿਆਰ ਕਰੀ ਜੈ, ਜਬ ਲਗ ਹੈ ਕੋ ਖੋਜ ਨਾ ਲੀਜੈ।
ਬਿਧੀ ਚੰਦ ਜੀ ਕਹਿੰਦੇ ਨੇ ਕਿ ਜਿੰਨਾ ਚਿਰ ਤੁਹਾਡੇ ਘੋੜੇ ਨੂੰ ਮੈਂ ਲੱਭ ਨਹੀਂ ਲੈਂਦਾ, ਉਹਨਾਂ ਚਿਰ ਪਰਵਾਹ ਨਾ ਕਰੋ, ਮੈਂ ਉੱਥੋਂ ਨਹੀਂ ਜਾਵਾਂਗਾ। ਜਿਹੜਾ ਦੂਸਰਾ ਘੋੜਾ ਹੈ ਨਾ, ਉਹਦੇ ਉੱਤੇ ਕਾਠੀ ਪਾਓ ਤੇ ਉਹਦੇ ਮੂੰਹ ਦੇ ਵਿੱਚ ਲਗਾਮ ਦੇ ਕੇ ਬਿਲਕੁਲ ਤਿਆਰ ਕਰ ਦੇਵੋ। ਇਸ ਤਰੀਕੇ ਦੇ ਨਾਲ ਉਸ ਵੇਲੇ ਬਿਧੀ ਚੰਦ ਨੇ ਆਖੇ।
ਗੱਲਾਂ ਬਾਤਾਂ ਅੰਦਰ ਹੋਇਆ ਵਕਤ ਬਹੁਤਾ, ਖੋਜੀ ਆਖਦਾ ਅਮਲ ਕਮਾਓ ਛੇਤੀ, ਘੋੜੇ ਦੂਸਰੇ ਤੇ ਉਹ ਸਾਜ ਪਾ ਕੇ ਮੇਰੇ ਸਾਹਮਣੇ ਲਿਆ ਠਹਿਰਾਓ ਛੇਤੀ, ਮੇਰੇ ਜੋਤਿਸ਼ ਦਾ ਵੇਲਾ ਹੋਏ ਗਿਆ, ਕਰੋ ਦੇਰ ਨਾ ਘੋੜਾ ਲਿਆਓ ਛੇਤੀ, ਦਸਾਂ ਵੇਖ ਕੇ ਫੇਰ ਕਰਤਾਰ ਸਿੰਘਾ ਲੱਭੇ ਚੋਰ ਜੇ ਕਰੋ ਪਾਓ ਛੇਤੀ।
ਬਿਧੀ ਚੰਦ ਜੀ ਕਹਿੰਦੇ ਨੇ ਦੇਰ ਬੜੀ ਹੋ ਗਈ ਹੈ, ਛੇਤੀ ਤੋਂ ਛੇਤੀ ਦੂਸਰੇ ਘੋੜੇ ਤੇ ਕਾਠੀ ਪਾ ਕੇ ਮੇਰੇ ਸਾਹਮਣੇ ਲਿਆ ਕੇ ਖੜਾ ਕਰੋ, ਤਾਂ ਕਿ ਮੈਂ ਆਪਣੀ ਜੋਤਿਸ਼ ਵਿਦਿਆ ਦਾ ਤੁਹਾਨੂੰ ਕਮਾਲ ਦਿਖਾਵਾਂ ਤੇ ਦੱਸਾਂ ਕਿ ਘੋੜੇ ਨੂੰ ਚੋਰ ਕਿੱਥੇ ਲੈ ਕੇ ਗਿਆ ਤੇ ਚੋਰ ਦਾ ਕੀ ਨਾਂ ਹੈ। ਇਸ ਤਰੀਕੇ ਦੇ ਨਾਲ ਬਿਧੀ ਚੰਦ ਨੇ ਆਖੇ।
ਅਰਧ ਨਿਸਾਲੋ ਅਬੈ ਉਚਾਰੋ, ਉਠੋ ਤਬੇ ਜਬ ਖੋਜ ਨਿਹਾਰੋ।
ਬਿਧੀ ਚੰਦ ਜੀ ਕਹਿੰਦੇ ਨੇ ਕਿ ਤੁਸੀਂ ਦੱਸਿਆ ਹੈ ਕਿ ਅੱਧੀ ਰਾਤ ਦੇ ਵੇਲੇ ਘੋੜਾ ਚੋਰੀ ਹੋਇਆ, ਇਸ ਕਰਕੇ ਬਿਧੀ ਚੰਦ ਜੀ ਕਹਿੰਦੇ ਨੇ ਕਿ ਅੱਧੀ ਰਾਤ ਦੇ ਵੇਲੇ ਹੀ ਪਤਾ ਲੱਗੇਗਾ ਚੋਰ ਦਾ, ਔਰ ਜਿੱਥੇ ਚੋਰ ਲੈ ਕੇ ਗਿਆ ਹੈ, ਉਠੋ ਤਬੈ ਜਬ ਖੋਜ ਨਿਕਾਰੋ, ਮੈਂ ਉਨ੍ਹਾਂ ਚਿਰ ਨਹੀਂ ਜਾਂਦਾ ਜਿੰਨਾ ਚਿਰ ਪੂਰੇ ਤਰੀਕੇ ਦੇ ਨਾਲ ਮੈਂ ਖੋਜ ਕੱਢ ਨਹੀਂ ਲੈਂਦਾ।
ਸ਼ੁਭ ਗੁਣ ਕੀ ਕੀਮਤ ਹੋਏ ਤੁਮ ਤੇ, ਲੇ ਹੋ ਤੁਰੰਗਮ ਕੀ ਸੁਧ ਹਮ ਤੇ।
ਬਿਧੀ ਚੰਦ ਜੀ ਬਾਦਸ਼ਾਹ ਨੂੰ ਕਹਿੰਦੇ ਨੇ ਕਿ ਮੈਂ ਤੁਹਾਨੂੰ ਤੁਹਾਡੇ ਘੋੜੇ ਦੀ ਖਬਰ ਦੇਵਾਂਗਾ ਤੇ ਉਸ ਖਬਰ ਦੇ ਵੇਲੇ ਤੁਸੀਂ ਮੇਰੇ ਗੁਣਾਂ ਦੀ ਪਰਖ ਕਰਕੇ ਮੈਨੂੰ ਕੀਮਤ ਅਦਾ ਕਰਿਓ, ਜਿਹੜੀ ਤੁਸੀਂ ਆਖੀ ਵੀ ਹੈ ਤੇ ਕਾਗਜ਼ ਤੇ ਵੀ ਲਿਖੀ।
ਹਜ਼ਰਤ ਨੇ ਕਹਿ ਜ਼ੀਨ ਪਵਾਇਓ, ਕਵਕਾ ਦੇ ਕਰ ਤਿਆਰ ਕਰਾਇਓ।
ਉਸੇ ਵੇਲੇ ਬਾਦਸ਼ਾਹ ਨੇ ਹੁਕਮ ਕੀਤਾ ਤੇ ਬਾਦਸ਼ਾਹ ਦੇ ਹੁਕਮ ਦੀ ਤਮੀਲ ਹੋਈ, ਦੂਸਰੇ ਘੋੜੇ ਦੇ ਉੱਤੇ ਕਾਠੀ ਨੂੰ ਪਾ ਕੇ ਕੱਸ ਦਿੱਤਾ ਹੈ, ਮੂੰਹ ਦੇ ਵਿੱਚ ਲਗਾਮ ਪਾ ਕੇ ਬਿਲਕੁਲ ਘੋੜੇ ਨੂੰ ਤਿਆਰ ਕਰ ਦਿੱਤਾ ਗਿਆ। ਇਸ ਤਰੀਕੇ ਦੇ ਨਾਲ ਉਸ ਵੇਲੇ ਦੂਸਰੇ ਘੋੜੇ ਨੂੰ ਤਿਆਰ ਕੀਤਾ।
ਇਸ ਗੱਲ ਦਾ ਕਿਸੇ ਨੂੰ ਭਰਮ ਨਹੀਂ ਸੀ, ਇਥੋਂ ਘੋੜਾ ਉਡਾ ਲੈ ਜਾਏਗਾ ਜੀ, ਬੂਹੇ ਬੰਦ ਖੜੇ ਪਹਿਰੇਦਾਰ ਸਾਰੇ, ਕੀ ਕਰਕੇ ਸਿਹਰ ਦਿਖਾਏਗਾ ਜੀ, ਹੈ ਸੀ ਸਭ ਦੇ ਤਾਈ ਯਕੀਨ ਹੋਇਆ, ਹੈ ਸੀ ਸਭ ਦੇ ਤਾਈ ਯਕੀਨ ਹੋਇਆ, ਖੋਜੀ ਖੋਜ ਜ਼ਰੂਰ ਲਗਾਏਗਾ ਜੀ, ਘੋੜਾ ਆ ਗਿਆ ਸੱਜ ਕਰਤਾਰ ਸਿੰਘਾ ਵੇਖੋ ਹੁਣ ਕੀ ਵਿਧੀ ਬਣਾਏਗਾ ਜੀ।
ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਘੋੜਾ ਤਿਆਰ ਬਾਰ ਤਿਆਰ ਕਰਕੇ ਵਿਧੀ ਚੰਦ ਦੇ ਅੱਗੇ ਲਿਆ ਕੇ ਖੜਾ ਕਰ ਦਿੱਤਾ ਹੈ। ਕਵੀ ਜੀ ਲਿਖਦੇ ਨੇ ਹੁਣ ਵੇਖੋ ਕੀ ਵਿਧੀ ਬਣਾਏਗਾ ਜੀ, ਹੁਣ ਵੇਖੋ ਕਿ ਕਿਸ ਤਰ੍ਹਾਂ ਦੀ ਵਿਧੀ ਬਣਾਉਂਦਾ ਹੈ ਵਿਧੀ ਚੰਦ। ਇਸ ਤਰੀਕੇ ਦੇ ਨਾਲ ਘੋੜਾ ਤਿਆਰ ਕਰ ਦਿੱਤਾ ਗਿਆ।
ਸੁਣ ਖੋਜੀ ਤੈਂ ਬਿਲਮ ਬਤਾਏ, ਅਰਧ ਨਿਸਾ ਜਿਸ ਕਾਲ ਬਤਾਏ।
ਤੇ ਜਦੋਂ ਭਾਈ ਵਿਧੀ ਚੰਦ ਨੇ ਬਾਦਸ਼ਾਹ ਨੂੰ ਆਖਿਆ ਕਿ ਅੱਧੀ ਰਾਤ ਦੇ ਵਕਤ ਘੋੜਾ ਚੋਰੀ ਹੋਇਆ, ਇਸ ਕਰਕੇ ਮੈਂ ਵੀ ਆਪਣਾ ਜਿਹੜਾ ਜੋਤਿਸ਼ ਹੈ ਨਾ ਉਹ ਅੱਧੀ ਰਾਤ ਦੇ ਵੇਲੇ ਹੀ ਲਾਵਾਂਗਾ। ਉਸ ਵੇਲੇ ਫਿਰ ਇਸ ਗੱਲ ਨੂੰ ਸੁਣ ਕੇ ਖੋਜੀ ਨੂੰ ਕਹਿੰਦਾ ਹੈ ਬਾਦਸ਼ਾਹ, ਕਹਿੰਦਾ ਹੈ ਕਿ ਤੂੰ ਬੜੀ ਦੇਰ ਦੀ ਗੱਲ ਕੀਤੀ ਹੈ, ਅਰਧ ਨਿਸਾ ਜਿਸ ਕਾਲ ਬਤਾਏ, ਅਜੇ ਤੇ ਅੱਧੀ ਰਾਤ ਪੈਣ ਦੇ ਵਿੱਚ ਬੜਾ ਸਮਾਂ। ਕਹਿੰਦਾ ਨਿਸ ਕੇ ਸਮਝੇ ਦਿਵਸ ਬਿਤਾਵੈ, ਸਵਾ ਲੱਖ ਬਖਸ਼ਿਸ਼ ਵੱਧ ਪਾਵੈ। ਬਾਦਸ਼ਾਹ ਨੂੰ ਬੜੀ ਉਤਸੁਕਤਾ ਹੈ ਕਿ ਛੇਤੀ ਤੋਂ ਛੇਤੀ ਘੋੜੇ ਦਾ ਪਤਾ ਲੱਗੇ। ਬਾਦਸ਼ਾਹ ਕਹਿੰਦਾ ਕਿ ਜੇਕਰ ਤੂੰ ਦਿਨ ਨੂੰ ਰਾਤ ਦੇ ਵਿੱਚ ਤਬਦੀਲ ਕਰ ਦੇਵੇਂ, ਜੇਕਰ ਭਾਵ ਕੇ ਹੁਣੇ ਹੀ ਮੈਨੂੰ ਸਾਰੀ ਖਬਰ ਦੇ ਦੇਵੇਂ ਤੇ ਮੈਂ ਤੈਨੂੰ 1,25,000 ਰੁਪਇਆ ਹੋਰ ਵੀ ਜ਼ਿਆਦਾ ਦੇਵਾਂਗਾ।
ਤਸਕਰ ਕੋ ਇੱਕ ਵਾਰ ਬਤਾਵੋ, ਥਾਣ ਬਿਖਮ ਤੇ ਬਿਖਮ ਜਨਾਵੋ।
ਬਾਦਸ਼ਾਹ ਕਹਿੰਦਾ ਕਿ ਇੱਕ ਵਾਰ ਮੈਨੂੰ ਤਸਕਰ ਦਾ ਨਾਂ ਦੱਸ ਦੇ, ਉਹ ਜਗ੍ਹਾ ਦੱਸ ਦੇ, ਭਾਵੇਂ ਕਿ ਜਗ੍ਹਾ ਕਿੰਨੀ ਹੀ ਔਖੀ ਕਿਉਂ ਨਾ ਹੋਵੇ।
ਬਾਹਰ ਨਾ ਮੈਂ ਕੈਸੇ ਬਿਲਮਾਊ, ਪਠੋ ਬਾਹਣੀ ਤੁਰਤ ਮੰਗਾਊ।
ਕਹਿੰਦਾ ਬਸ ਮੈਨੂੰ ਇੱਕ ਵਾਰ ਪਤਾ ਲੱਗਣ ਦੀ ਦੇਰ ਹੈ, ਫਿਰ ਮੈਂ ਰਤਾ ਵੀ ਦੇਰੀ ਨਹੀਂ ਕਰਾਂਗਾ, ਆਪਣੀ ਫੌਜ ਨੂੰ ਕੱਲਾਂਗਾ ਤੇ ਜਿੱਥੇ ਵੀ ਘੋੜਾ ਦੱਸੇਗਾ ਨਾ ਉਹ ਘੋੜਾ ਆਪਣੀ ਤਾਕਤ ਦੇ ਨਾਲ ਆਪਣੇ ਜ਼ੋਰ ਦੇ ਨਾਲ ਮੰਗਵਾ ਲਵਾਂਗਾ। ਇਸ ਤਰ੍ਹਾਂ ਉਸ ਵੇਲੇ ਆਖਿਆ, ਪਰ ਉਸ ਵੇਲੇ ਭਾਈ ਵਿਧੀ ਚੰਦ ਜੀ ਕਹਿੰਦੇ ਨੇ ਕਿ ਇਸ ਤਰ੍ਹਾਂ ਹੋ ਨਹੀਂ ਸਕਦਾ, ਜਿਹੜਾ ਜੋਤਿਸ਼ ਹੈ ਨਾ ਉਹ ਤੇ ਰਾਤ ਦੇ ਵੇਲੇ ਹੀ ਲੱਗੇਗਾ। ਇਸ ਤਰੀਕੇ ਦੇ ਨਾਲ ਉਸ ਵੇਲੇ ਵਿਧੀ ਚੰਦ ਨੇ ਬਾਦਸ਼ਾਹ ਨੂੰ ਆਖਿਆ,
ਇਸ ਵਕਤ ਜਨੌਰਾਂ ਦਾ ਪਿਆਰ ਰੌਲਾ, ਮਿਲ ਜਾਣਗੇ ਪੂਰੇ ਨਿਸ਼ਾਨ ਰਾਤੀ, ਰਲਦੀ ਇਹਨਾਂ ਦੀ ਭਾਖਿਆ ਨਹੀਂ ਮੂਲੋ, ਬੈਠ ਜਾਣ ਇਨਸਾਨ ਹੈਵਾਨ ਰਾਤੀ। ਘੋੜਾ ਗਿਆ ਰਾਤੀ ਰਾਤੀ ਪਤਾ ਲੱਗੂ, ਪੰਛੀ ਰਾਤ ਦੇ ਪਤਾ ਬਤਾਣ ਰਾਤੀ, ਉਹਨਾਂ ਵੇਖਿਆ ਭਾਖਿਆ ਕਰਨ ਉਹ, ਆਪੋ ਵਿੱਚ ਜਾਂ ਗੱਲਾਂ ਚਲਾਣ ਰਾਤੀ। ਤੁਸੀਂ ਖਾਏ ਖਾਣਾ ਇਕੱਠੇ ਹੋਏ ਜਾਣਾ, ਇਸੇ ਥਾਣ ਜਮਾ ਹੋਣਾ ਆਣ ਰਾਤੀ। ਪਾਣਾ ਰੱਬ ਦਾ ਵੇਖ ਕਰਤਾਰ ਸਿੰਘਾ, ਧੋਖਾ ਕਿਸ ਤਰ੍ਹਾਂ ਸਾਫ ਹੀ ਖਾਣ ਰਾਤੀ।
ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਰਮਲੀ ਨੇ ਆਖਿਆ ਕਿ ਜਨੌਰਾਂ ਦਾ ਰੌਲਾ ਬੜਾ ਪਿਆ ਹੋਇਆ, ਇੱਕ ਦੂਜੇ ਦੇ ਨਾਲ ਆਵਾਜ਼ ਮਿਲਦੀ ਨਹੀਂ ਹੈ। ਰਾਤ ਦੇ ਵੇਲੇ ਕਹਿੰਦਾ ਕਿ ਮੈਂ ਪੰਛੀਆਂ ਦੀਆਂ ਗੱਲਾਂ ਨੂੰ ਸੁਣਾਂਗਾ, ਕਿਉਂਕਿ ਰਮਲੀ ਨੇ ਆਖਿਆ ਕਿ ਮੈਂ ਜਾਨਵਰਾਂ ਦੀਆਂ ਭਾਸ਼ਾ ਵੀ ਸਮਝ ਲੈਣਾ ਹਾਂ। ਕਹਿੰਦਾ ਕਿ ਰਾਤ ਦੇ ਵੇਲੇ ਉਹ ਪੰਛੀ ਗੱਲਾਂ ਕਰਨਗੇ ਜਿਨ੍ਹਾਂ ਨੇ ਵੇਖਿਆ ਹੈ ਉਸ ਘੋੜੇ ਨੂੰ ਚੋਰੀ ਹੁੰਦਾ, ਤੇ ਕਹਿੰਦਾ ਮੈਂ ਉਹਨਾਂ ਦੀਆਂ ਗੱਲਾਂ ਨੂੰ ਸਮਝ ਕੇ ਫੇਰ ਸਾਰੀ ਗੱਲ ਤੁਹਾਨੂੰ ਸਾਫ਼ ਦੱਸ ਦੇਵਾਂਗਾ, ਇਸ ਕਰਕੇ ਰਾਤ ਦਾ ਇੰਤਜ਼ਾਰ ਜ਼ਰੂਰ ਕਰਨਾ ਪਵੇਗਾ। ਇਸ ਤਰੀਕੇ ਦੇ ਨਾਲ ਵਿਧੀ ਚੰਦ ਨੇ ਬਾਦਸ਼ਾਹ ਨੂੰ ਰੁਕਣ ਦੇ ਵਾਸਤੇ ਆਖਿਆ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਦਸ਼ਾਹ ਇਸ ਗੱਲ ਨੂੰ ਪ੍ਰਵਾਨ ਨਹੀਂ ਕਰਦਾ, ਕਹਿੰਦਾ 1,25,000 ਰੁਪਇਆ ਹੋਰ ਦੇਵਾਂਗਾ ਜੇਕਰ ਦਿਨ ਨੂੰ ਰਾਤ ਦੇ ਵਿੱਚ ਤਬਦੀਲ ਕਰ ਦੇ ਤੇ ਘੋੜੇ ਦਾ ਪਤਾ ਦੇ।
ਬਿਧੀਆ ਕਹਿ ਸ਼ੀਘ੍ਰਤਾ ਐਸੇ, ਪੁਰਜਨ ਸਭ ਟਿਕਾਏ ਨਿਸ ਜੈਸੇ।
ਤੇ ਵਿਧੀ ਚੰਦ ਜੀ ਕਹਿੰਦੇ ਨੇ ਕਿ ਜੇਕਰ ਫਿਰ ਦਿਨ ਨੂੰ ਰਾਤ ਦੇ ਵਿੱਚ ਤਬਦੀਲ ਕਰਨਾ ਹੈ ਤੇ ਫਿਰ ਤੇ ਸਾਰਾ ਕੁਝ ਰਾਤ ਦੇ ਵਾਂਗ ਕਰਨਾ ਪਵੇਗਾ, ਕਿ ਜੋ ਕੁਝ ਰਾਤ ਨੂੰ ਹੁੰਦਾ ਉਹੀ ਹੁਣੇ ਕਰਨਾ ਪਵੇਗਾ, ਜੇਕਰ ਤੁਹਾਨੂੰ ਕਾਹਲੀ ਹੈ। ਇਸ ਤਰ੍ਹਾਂ ਹੋ ਸਕਦਾ
ਪੁਰਜਨ ਸਭ ਟਿਕਾਏ ਨਿਸ ਜੈਸੇ, ਕਿ ਜਿੰਨੇ ਵੀ ਨਗਰੀ ਦੇ ਵਿੱਚ ਵਸਣ ਵਾਲੇ ਨੇ ਨਾ ਉਹਨਾਂ ਸਾਰਿਆਂ ਨੂੰ ਇਸ ਤਰ੍ਹਾਂ ਟਿਕਾ ਦਿਓ ਜਿਵੇਂ ਲੋਕੀ ਰਾਤ ਨੂੰ ਸੌ ਜਾਂਦੇ ਨੇ। ਨਿਜ ਨਿਜ ਘਰ ਬਰ ਮਾਰੋ ਤਾਰੇ, ਕੋਟ ਦੁਰਗ ਦਰ ਪੇੜੋ ਸਾਰੇ।
ਕਹਿੰਦਾ ਹੈ ਕਿ ਸਾਰਿਆਂ ਨੂੰ ਆਪੋ ਆਪਣੇ ਘਰਾਂ ਦੇ ਵਿੱਚ ਬੰਦ ਕਰਕੇ ਬਾਹਰੋਂ ਤਾਲੇ ਮਾਰ ਦੇਵੋ। ਕੋਟ ਦੁਰਗ ਦਰ ਭੇੜੋ ਸਾਰੇ, ਕੋਟ ਨੂੰ, ਦੁਰਗ ਨੂੰ, ਫਸੀਲਾਂ ਨੂੰ, ਸਾਰਿਆਂ ਦਰਵਾਜਿਆਂ ਨੂੰ ਤਾਲੇ ਮਾਰ ਦਿੱਤੇ ਜਾਣ, ਜਿੰਦਰੇ ਲਾ ਦਿਓ। ਸੁਣਤ ਸ਼ਾਹ ਚਿਤ ਚੌਂਪ ਕਨੇਰੀ, ਕਹਿਓ ਜਥਾ ਨਰ ਪਠ ਤਿਸ ਬੇਰੀ। ਉਸ ਵੇਲੇ ਬਾਦਸ਼ਾਹ ਕਹਿੰਦਾ ਕਿ ਮੇਰੇ ਵਾਸਤੇ ਇਸ ਤਰ੍ਹਾਂ ਕਰਨਾ ਕੁਝ ਔਖੀ ਗੱਲ ਨਹੀਂ, ਜਿਸ ਤਰ੍ਹਾਂ ਆਖੋਗੇ ਉਵੇਂ ਹੋਵੇਗਾ, ਪਰ ਪਤਾ ਹੁਣੇ ਲੱਗਣਾ ਚਾਹੀਦਾ। ਉਸੇ ਵੇਲੇ ਕਵੀ ਜੀ ਲਿਖਦੇ ਨੇ ਕਿ ਬਾਦਸ਼ਾਹ ਖੁਸ਼ ਹੋਇਆ ਤੇ ਉਹਨੇ ਆਪਣਿਆਂ ਸੈਨਿਕਾਂ ਨੂੰ ਹੁਕਮ ਕੀਤਾ, ਗਰੀ ਗਰੀ ਅਰ ਸਗਰੇ ਪੌਰ, ਆਦ ਦੁਰਗ ਜੇਤੀ ਸਭ ਠੌਰ। ਕਹਿੰਦਾ ਕਿ ਗਲੀ ਗਲੀ ਦੇ ਵਿੱਚ, ਦਰਵਾਜੇ ਦਰਵਾਜੇ ਦੇ ਵਿੱਚ, ਦੁਰਗ ਦੇ ਜਿੰਨੇ ਵੀ ਦਰਵਾਜੇ ਨੇ ਸਾਰਿਆਂ ਨੂੰ ਤਾਲੇ ਲਾ ਦਿਓ। ਵਹਿਰ ਨਨਕ ਸਹਿ ਪੁਰ ਤੇ ਕੋਏ, ਨਿਜ ਨਿਜ ਘਰ ਮੈਂ ਫਿਰ ਕੈ ਸੋਏ। ਬਾਦਸ਼ਾਹ ਦੇ ਕਰਮਚਾਰੀਆਂ ਨੇ ਸਾਰੇ ਸ਼ਹਿਰ ਦੇ ਵਿੱਚ ਜਾ ਕੇ ਢੰਡੋਰਾ ਫੇਰ ਦਿੱਤਾ ਹੈ, ਵਹਿਰ ਨਨਕ ਸਹਿ ਪੁਰ ਤੇ ਕੋਏ, ਕਿ ਬਾਦਸ਼ਾਹ ਸਲਾਮਤ ਦਾ ਹੁਕਮ ਹੈ ਕਿ ਕੋਈ ਵੀ ਘਰੋਂ ਬਾਹਰ ਨਾ ਨਿਕਲੇ। ਨਿਜ ਨਿਜ ਘਰ ਮੈਂ ਫਿਰ ਕੈ ਸੋਏ, ਆਪੋ ਆਪਣੇ ਘਰਾਂ ਦੇ ਵਿੱਚ ਵੜ ਕੇ ਸਾਰੇ ਦੇ ਸਾਰੇ ਦਿਨੇ ਸੌ ਜਾਓ। ਤਤ ਸ਼ਿਨ ਫਿਰੇ ਕਹਿਤ ਪੁਰ ਸਾਰੇ, ਸ਼ਾਹ ਤੁਰੰਗ ਕੋ ਖੋਜ ਨਿਕਾਰੇ। ਤਤ ਸ਼ਿਨ ਹੀ ਸਾਰੀ ਪੁਰੀ ਦੇ ਵਿੱਚ ਢਿੰਡੋਰਾ ਫੇਰ ਦਿੱਤਾ ਗਿਆ ਹੈ, ਸਾਰਿਆਂ ਨੂੰ ਆਖਿਆ ਗਿਆ ਹੈ ਸ਼ਾਹ ਤੁਰੰਗ ਕੋ ਖੋਜ ਨਿਕਾਰੇ। ਬਾਦਸ਼ਾਹ ਆਪਣੇ ਗੁਆਚੇ ਹੋਏ ਘੋੜੇ ਦੀ ਭਾਲ ਕਰਨ ਦਾ ਯਤਨ ਕਰ ਰਿਹਾ ਹੈ, ਬਾਦਸ਼ਾਹ ਦਾ ਹੁਕਮ ਹੈ ਕਿ ਕੋਈ ਵੀ ਘਰੋਂ ਬਾਹਰ ਨਾ ਨਿਕਲੇ। ਪੁਰ ਕੇ ਪੌਰ ਜਾਏ ਕਰ ਸਾਰੇ, ਕਰੇ ਕਿਵਾਰੇ ਅਸੰਜਤ ਭਾਰੇ। ਇਸੇ ਤਰੀਕੇ ਦੇ ਨਾਲ ਸਾਰਿਆਂ ਨੂੰ ਹੁਕਮ ਕਰਕੇ ਘਰਾਂ ਦੇ ਵਿੱਚ ਬੰਦ ਕਰ ਦਿੱਤਾ ਹੈ। ਇਸ ਤੋਂ ਇਲਾਵਾ ਨਗਰੀ ਦੇ ਵਿੱਚ ਪ੍ਰਵੇਸ਼ ਕਰਨ ਦੇ ਜਿੰਨੇ ਵੀ ਦਰਵਾਜੇ ਸੀ ਉਹਨਾਂ ਸਾਰਿਆਂ ਨੂੰ ਵੀ ਬੰਦ ਕਰ ਦਿੱਤਾ। ਕੁੱਲ ਫਣ ਮਾਰ ਸੁਲੀਨ ਕਲੀਦ, ਸਭ ਕੀ ਲੀਨੀ ਸ਼ਾਹ ਰਸੀਦ। ਹਰ ਇੱਕ ਦਰਵਾਜੇ ਨੂੰ ਤਾਲਾ ਲਾ ਕੇ ਜਿਹੜੀਆਂ ਸਾਰੀਆਂ ਚਾਬੀਆਂ ਨੇ ਉਹ ਲਿਆ ਕੇ ਬਾਦਸ਼ਾਹ ਨੂੰ ਕਰਮਚਾਰੀਆਂ ਨੇ ਦਿੱਤੀਆਂ ਨੇ, ਤੇ ਬਾਦਸ਼ਾਹ ਨੇ ਚੰਗੇ ਤਰੀਕੇ ਦੇ ਨਾਲ ਸਾਰੀਆਂ ਚਾਬੀਆਂ ਨੂੰ ਫੜਿਆ। ਪਿਖ ਬਿਦੀਏ ਤਵ ਗਿਰਾਇ ਉਚਾਰੀ, ਹਜ਼ਰਤ ਦੇਹੋ ਕਲੀਦ ਮੁਝ ਸਾਰੀ। ਉਸ ਵੇਲੇ ਬਿਧੀ ਚੰਦ ਨੇ ਬਾਦਸ਼ਾਹ ਨੂੰ ਆਖਿਆ ਕਿ ਇਹ ਬਾਦਸ਼ਾਹ ਸਲਾਮਤ, ਇਹ ਸਾਰੀਆਂ ਜਿਹੜੀਆਂ ਚਾਬੀਆਂ ਨੇ ਇਹ ਸਾਰੀਆਂ ਦੀਆਂ ਸਾਰੀਆਂ ਤੁਸੀਂ ਮੈਨੂੰ ਦੇ ਦਿਓ। ਹੈ ਕਿ ਹਰਤ ਜਹਾਂ ਤੁਮ ਸੋਵੋ, ਸੁਖ ਸੋ ਜਾਏ ਤਹਾਂ ਥਿਰ ਹੋਵੋ। ਉਸੇ ਵੇਲੇ ਚਾਬੀਆਂ ਲੈ ਲਈਆਂ ਬਿਧੀ ਚੰਦ ਨੇ ਬਾਦਸ਼ਾਹ ਤੋਂ, ਤੇ ਕਹਿੰਦਾ ਬਾਦਸ਼ਾਹ ਸਲਾਮਤ, ਤੁਸੀਂ ਕਹਿੰਦੇ ਹੋ ਕਿ ਦਿਨ ਨੂੰ ਰਾਤ ਦੇ ਵਿੱਚ ਤਬਦੀਲ ਕਰ ਦੇਵਾਂ, ਇਸ ਕਰਕੇ ਤੁਹਾਨੂੰ ਵੀ ਹੁਣ ਉੱਥੇ ਜਾਣਾ ਪਵੇਗਾ ਜਿੱਥੇ ਤੁਸੀਂ ਆਰਾਮ ਦੇ ਨਾਲ ਰਾਤ ਦੇ ਵੇਲੇ ਸੌਂਦੇ ਹੋ, ਕਿਉਂਕਿ ਜਦੋਂ ਘੋੜਾ ਚੋਰੀ ਹੋਇਆ ਨਾ ਤੁਸੀਂ ਵੀ ਤੇ ਸੁੱਤੇ ਪਏ ਸੀ। ਅਬ ਮੈਂ ਲਾਗੋ ਕਰਨ ਵਿਚਾਰ, ਖੋਜ ਪਾਏ ਤਬ ਕਹੋ ਪੁਕਾਰ। ਕਹਿੰਦਾ ਕਿ ਤੁਸੀਂ ਜਾ ਕੇ ਉੱਥੇ ਆਰਾਮ ਦੇ ਨਾਲ ਸੌ ਜਾਓ ਜਿੱਥੇ ਤੁਸੀਂ ਰੋਜ਼ ਸੌਂਦੇ ਹੋ, ਤੇ ਫੇਰ ਮੈਂ ਵਿਚਾਰ ਕਰਨ ਲੱਗਾ ਹਾਂ ਹੁਣੇ। ਖੋਜ ਪਾਏ ਤਬ ਕਰੋ ਉਚਾਰ। ਕਹਿੰਦਾ ਬਾਦਸ਼ਾਹ ਜਦੋਂ ਪਤਾ ਲੱਗ ਜਾਏਗਾ ਚੰਗੇ ਤਰੀਕੇ ਦੇ ਨਾਲ ਤੇ ਮੈਂ ਪੁਕਾਰ ਕੇ ਤੁਹਾਨੂੰ ਸਭ ਕੁਝ ਦੱਸ ਦਿਆਂਗਾ। ਕੋ ਲਾਗਿਓ ਬੜ ਚੋਰ ਹਠੀਲਾ, ਖੋਜਤ ਖੋਜਤ ਲੱਗੀ ਢੀਲਾ। ਬਿਧੀ ਚੰਦ ਜੀ ਕਹਿੰਦੇ ਨੇ ਕਿ ਬਹੁਤ ਕਾਮਲ ਚੋਰ ਘੋੜਾ ਲੈ ਕੇ ਗਿਆ, ਹਠੀ ਚੋਰ ਲੈ ਕੇ ਗਿਆ, ਜਿਹਦਾ ਖੁਰਾ ਖੋਜ ਲਾਉਣਾ ਬੜਾ ਔਖਾ ਲੱਗ ਰਿਹਾ, ਇਸੇ ਕਰਕੇ ਦੇਰ ਲੱਗੀ ਹੈ ਕਿਉਂਕਿ ਚੋਰ ਬੜਾ ਚਾਤਰ ਹੈ। ਮੁਰਸ਼ਦ ਪੂਰਾ ਤਸ ਕਰ ਕੇਰਾ, ਜਿਸ ਤੇ ਤੁਮ ਪੀ ਖੋਜ ਨਾ ਹੇਰਾ। ਬਿਧੀ ਚੰਦ ਜੀ ਕਹਿੰਦੇ ਨੇ ਕਿ ਚੋਰ ਦਾ ਜਿਹੜਾ ਮੁਰਸ਼ਦ ਹੈ ਨਾ, ਉਹਦਾ ਜਿਹੜਾ ਉਸਤਾਦ ਹੈ ਨਾ, ਉਹ ਲੱਗਦਾ ਪੂਰਾ ਉਸਤਾਦ ਹੈ, ਚੰਗਾ ਚੰਟ ਕੀਤਾ ਹੋਇਆ, ਇਸੇ ਕਰਕੇ ਤੁਹਾਨੂੰ ਕਿਸੇ ਨੂੰ ਕੁਝ ਪਤਾ ਹੀ ਨਹੀਂ ਲੱਗਾ। ਦੋਵੇਂ ਪਾਸੇ ਬਿਧੀ ਚੰਦ ਜੀ ਗੱਲ ਲਾ ਰਹੇ ਨੇ ਕਿਉਂਕਿ ਚੋਰ ਤੇ ਆਪ ਹੀ ਨੇ ਤੇ ਆਪਣੇ ਮੁਰਸ਼ਦ ਨੂੰ, ਆਪਣੇ ਸਤਿਗੁਰੂ ਨੂੰ ਪੂਰਾ ਦੱਸ ਰਹੇ ਨੇ ਕਿ ਉਹਦਾ ਚੋਰ ਦਾ ਜਿਹੜਾ ਮੁਰਸ਼ਦ ਹੈ ਨਾ, ਉਹ ਕੋਈ ਕਾਮਲ ਹੈ ਪੂਰਾ ਹੈ। ਸੋ ਮੁਰਸ਼ਦ ਹੀ ਅਬ ਬਿਲਮਾਵੇ, ਪਰੇ ਨਿਸਾ ਕਾਰਜ ਬਣ ਜਾਵੇ। ਬਿਧੀ ਚੰਦ ਜੀ ਕਹਿੰਦੇ ਨੇ ਕਿ ਜਿਹੜਾ ਚੋਰ ਦਾ ਮੁਰਸ਼ਦ ਹੈ ਨਾ ਉਹੀ ਵਿੱਚ ਅੜਿੱਕਾ ਲਾ ਰਿਹਾ ਹੈ, ਉਹਦੇ ਕਰਕੇ ਹੀ ਦੇਰ ਲੱਗ ਰਹੀ ਹੈ। ਪਰ ਇਹ ਨਿਸ਼ਾ ਕਾਰਜ ਬਣ ਜਾਵੇ, ਪਰ ਜੇਕਰ ਰਾਤ ਪੈ ਜਾਂਦੀ ਤੇ ਚੰਗਾ ਸੀ, ਚੰਗੇ ਤਰੀਕੇ ਦੇ ਨਾਲ ਕਾਰਜ ਬਣ ਜਾਣਾ ਸੀ। ਸੁਣ ਤੇ ਸ਼ਾਹ ਗਮਣਿਓ ਤਿਸ ਬਾਰੀ, ਫਿਰ ਉਹ ਬੁਰਜ ਸੰਮਣ ਕੀ ਬਾਰੀ। ਕਵੀ ਜੀ ਲਿਖਦੇ ਨੇ ਕਿ ਬਾਦਸ਼ਾਹ ਨੇ ਫਿਰ ਬਿਧੀ ਚੰਦ ਦੀ ਗੱਲ ਨੂੰ ਮੰਨਿਆ ਹੈ, ਚਲਾ ਗਿਆ ਹੈ ਉੱਥੇ ਜਿੱਥੇ ਕਿ ਰੋਜ਼ ਹੀ ਸੌਂਦਾ ਸੀ। ਫਿਰ ਉਹ ਬੁਰਜ ਸੰਮਣ ਕੀ ਵਾਰੀ, ਸੰਮਣ ਨਾਂ ਦਾ ਬੁਰਜ ਸੀ ਜਿੱਥੇ ਕਿ ਰਾਤ ਦੇ ਵੇਲੇ ਸੌਂਦਾ ਸੀ, ਉਹਦੇ ਅੰਦਰ ਵੜ ਗਿਆ ਤੇ ਬਾਰੀ ਦੇ ਵਿੱਚ ਦੀ ਵੇਖਣ ਲੱਗਾ। ਗੁਰ ਮਾਇਆ ਐਸੇ ਪਰਮਾਏ, ਤਥਾ ਕਰੇ ਸਭ ਜਥਾ ਬਤਾਏ। ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਦੀ ਮਾਇਆ ਨੇ ਐਸਾ ਸਾਰਿਆਂ ਨੂੰ ਪਰਮਾ ਦਿੱਤਾ ਕਿ ਜਿਵੇਂ ਜਿਵੇਂ ਬਿਧੀ ਚੰਦ ਜੀ ਕਹਿੰਦੇ ਨੇ ਉਵੇਂ ਉਵੇਂ ਸਾਰੇ ਕਰਦੇ ਨੇ। ਟਿਕਿਓ ਦਰੋਗਾ ਆਪਣੇ ਠਿਕਾਣੇ, ਤਹਾਂ ਕੁਲਫ ਦੀਨਸ ਨਿਜ ਪਾਣੇ। ਜਿਹੜਾ ਦਰੋਗਾ ਸੀ ਉਹਨੂੰ ਵੀ ਕਹਿ ਦਿੱਤਾ ਕਿ ਤੂੰ ਵੀ ਆਪਣੀ ਜਗ੍ਹਾ ਤੇ ਚਲਾ ਜਾ, ਬਾਹਰ ਕਿਲੇ ਦੇ ਵਿੱਚ ਕੋਈ ਰਹਿਣਾ ਨਹੀਂ ਚਾਹੀਦਾ। ਦਰੋਗੇ ਨੂੰ ਵੀ ਅੰਦਰ ਵਾੜ ਦਿੱਤਾ। ਦੂਸਰੇ ਪਾਸੇ ਜਿਹੜਾ ਬਾਦਸ਼ਾਹ ਸੀ ਉਹ ਵੀ ਆਪਣੇ ਕਮਰੇ ਉਸਦੇ ਵਿੱਚ ਆ ਗਿਆ। ਤਹਾਂ ਕੁਲਫ ਦੀਨਸ ਨਿਜ ਪਾਣੇ, ਤੇ ਕਵੀ ਜੀ ਲਿਖਦੇ ਨੇ ਕਿ ਬਾਦਸ਼ਾਹ ਵਾਲੇ ਕਮਰੇ ਨੂੰ ਤੇ ਦੂਸਰੇ ਪਾਸੇ ਦਰੋਗੇ ਦੇ ਕਮਰੇ ਨੂੰ ਇਹ ਜਿਹੜੇ ਜਿੰਦਰੇ ਸੀ ਨਾ, ਇਹ ਬਿਧੀ ਚੰਦ ਨੇ ਆਪਣੇ ਹੱਥਾਂ ਦੇ ਨਾਲ ਲਾਏ। ਪੁਰ ਕੋ ਪੌਰ ਦੁਰਗ ਕੇ ਪੌਰ, ਕੁਲਫ ਦੀਏ ਇਤਿਆਦਕ ਔਰ। ਪੁਰੀ ਦੇ ਦਰਵਾਜੇ, ਕਿਲੇ ਦੇ ਦਰਵਾਜੇ, ਹਰ ਇੱਕ ਜਗ੍ਹਾ ਦੇ ਉੱਤੇ ਜਿੰਦਰੇ ਮਾਰ ਦਿੱਤੇ ਗਏ ਨੇ। ਬ੍ਰਿੰਦ ਕਲੀਦ ਬਿਧੀ ਚੰਦ ਲੀਨ, ਪਾਏ ਜੇਬ ਮੈਂ ਸੁਮਤ ਪ੍ਰਵੀਨ। ਹਰ ਇੱਕ ਜਗ੍ਹਾ ਦੇ ਉੱਤੇ ਸਾਰਿਆਂ ਨੂੰ ਬੰਦ ਕਰਕੇ ਜਿਹੜੀਆਂ ਸਾਰੀਆਂ ਚਾਬੀਆਂ ਸੀ ਉਹ ਬਿਧੀ ਚੰਦ ਨੇ ਆਪਣੀ ਜੇਬ ਦੇ ਵਿੱਚ ਪਾ ਲਈਆਂ। ਪੌਣ ਪੌਣ ਮੈਂ ਸਭ ਨਰ ਮੌਨ, ਸ਼ਾਹ ਤਰਾਸ ਤੇ ਕਹੇ ਨਾ ਕੌਣ। ਕਵੀ ਜੀ ਲਿਖਦੇ ਨੇ ਇੱਕ ਪਾਸੇ ਸਾਰਿਆਂ ਨੂੰ ਕਿਲੇ ਦੇ ਵਿੱਚ ਬੰਦ ਕਰ ਦਿੱਤਾ, ਦੂਸਰੇ ਪਾਸੇ ਜਿਹੜੀ ਆਮ ਪ੍ਰਜਾ ਹੈ ਉਹ ਘਰਾਂ ਦੇ ਵਿੱਚ ਬੰਦ ਕੀਤੀ ਹੋਈ ਹੈ। ਪੌਣ ਪੌਣ ਮੈਂ ਸਭ ਨਰ ਮੌਣ, ਘਰ ਘਰ ਦੇ ਵਿੱਚ ਸਾਰੇ ਆਦਮੀ ਚੁੱਪ ਚਾਪ ਨੇ। ਸ਼ਾਹ ਤਰਾਸ ਤੇ ਕਹੇ ਨਾ ਕੌਣ, ਬਾਦਸ਼ਾਹ ਦਾ ਡਰ ਹੈ ਇਸ ਕਰਕੇ ਕੋਈ ਵੀ ਕੁਸਕਦਾ ਨਹੀਂ। ਖੋਜ ਤੁਰੰਗਮ ਕੋ ਨਿਕਸਾਵ ਹੈ, ਇਮ ਲਖ ਥਿਰੇ ਨਾ ਬਾਹਰ ਆਵੈ। ਘੋੜੇ ਦਾ ਖੋਜ ਪਤਾ ਕਰ ਰਿਹਾ ਹੈ ਬਾਦਸ਼ਾਹ, ਇਸ ਤਰ੍ਹਾਂ ਜਾਣਦੇ ਨੇ ਸਾਰੇ ਤੇ ਕੋਈ ਵੀ ਬਾਹਰ ਨਹੀਂ ਨਿਕਲਦਾ। ਕਹਿਤ ਸੁਣ ਤੇ ਮਸੰਦਿਆ ਪਾਈ, ਬੋਲਿਓ ਸ਼ਾਹ ਕੁਛ ਕਰਿਸ ਆਈ। ਤੇ ਕਰਦਿਆਂ ਕਰਾਉਂਦਿਆਂ ਜਾਣ ਬੁੱਝ ਕੇ ਹੀ ਸ਼ਾਮਾਂ ਪਾ ਦਿੱਤੀਆਂ ਨੇ ਬਿਧੀ ਚੰਦ ਨੇ। ਜਦੋਂ ਸ਼ਾਮਾਂ ਪਈਆਂ ਤੇ ਬਾਦਸ਼ਾਹ ਨੂੰ ਗੁੱਸਾ ਆਇਆ ਤੇ ਕ੍ਰੋਧ ਦੇ ਨਾਲ ਬਾਦਸ਼ਾਹ ਇਸ ਤਰ੍ਹਾਂ ਕਹਿੰਦਾ ਕਿਉਂ ਨਹੀਂ ਅਬ ਲਓ ਖੋਜ ਨਿਕਾਰਤ, ਬਿਤੇ ਜਾਮੇਮ ਗਿਣਤ ਵਿਚਾਰਤ। ਗੁੱਸੇ ਦੇ ਨਾਲ ਬਾਦਸ਼ਾਹ ਕਹਿੰਦਾ ਕਿ ਕਿਉਂ ਹੁਣ ਤੱਕ ਤੂੰ ਆਪਣਾ ਖੋਜ ਕੱਢ ਕੇ ਨਹੀਂ ਦਿਖਾਉਂਦਾ। ਬਿਤੇ ਜਾਮ ਇਮ ਗਿਣਤੀ ਵਿਚਾਰਤ, ਗਿਣਤੀਆਂ ਦੀ ਵਿਚਾਰ ਕਰਦਿਆਂ ਕਰਦਿਆਂ ਤੂੰ ਕਿੰਨੇ ਸਾਰੇ ਪੈਰ ਬਤੀਤ ਕਰ ਦਿੱਤੇ ਨੇ, ਦੇਖ ਸ਼ਾਮਾਂ ਪੈ ਗਈਆਂ। ਬਿਧੀ ਚੰਦ ਤਬ ਬਾਕ ਬਖਾਨੋ, ਹਜ਼ਰਤ ਜੀ ਅਬ ਦੇਰ ਨਾ ਜਾਨੋ। ਸੁਣ ਕੇ ਬਿਧੀ ਚੰਦ ਨੇ ਆਖਿਆ ਕਿ ਇਹ ਬਾਦਸ਼ਾਹ ਸਲਾਮਤ, ਹੁਣ ਕੋਈ ਵੀ ਦੇਰੀ ਵਾਲੀ ਗੱਲ ਨਹੀਂ, ਹੁਣ ਤੇ ਕੰਮ ਛੇਤੀ ਹੀ ਹੋ ਜਾਏਗਾ। ਮੋਹੇ ਹਿਰਦੈ ਸੁਧ ਸਭ ਹੋਏ ਆਈ, ਤਸਕਰ ਨਾਮ ਨ ਜਾਣਿਓ ਜਾਈ। ਬਿਧੀ ਚੰਦ ਜੀ ਕਹਿੰਦੇ ਨੇ ਸਾਰਾ ਕੁਝ ਪਤਾ ਲੱਗ ਗਿਆ, ਸਾਰੀ ਸੋਝੀ ਆ ਗਈ ਹੈ, ਪਰ ਇੱਕ ਅੜਚਣ ਵਾਲੀ ਗੱਲ ਰਹਿ ਗਈ ਹੈ ਕਿ ਜਿਹੜਾ ਚੋਰ ਦਾ ਨਾਂ ਹੈ ਨਾ ਉਹ ਮੇਰੇ ਦਿਮਾਗ ਦੇ ਵਿੱਚ ਅਜੇ ਤੱਕ ਆ ਨਹੀਂ ਰਿਹਾ ਪੂਰੇ ਤਰੀਕੇ ਦੇ ਨਾਲ, ਪਤਾ ਨਹੀਂ ਲੱਗਦਾ ਕਿ ਚੋਰ ਦਾ ਨਾਂ ਕੀ। ਬਾਦਸ਼ਾਹ ਨੇ ਉਤਸੁਕਤਾ ਦੇ ਨਾਲ ਆਖਿਆ ਕਿ ਚੋਰ ਦੇ ਨਾਂ ਨੂੰ ਰਹਿਣ ਦੇ, ਬਸ ਦੱਸ ਘੋੜਾ ਕਿੱਥੇ ਹੈ, ਕਿਹੜੀ ਨਗਰੀ ਦੇ ਵਿੱਚ ਹੈ, ਬਾਕੀ ਸਾਰੇ ਪਤੇ ਦੱਸ ਦੇ, ਜੇ ਚੋਰ ਦਾ ਨਾਂ ਨਹੀਂ ਆਉਂਦਾ ਤੇ ਨਾਂ ਸਹੀ। ਪਰ ਉਸ ਵੇਲੇ ਬਿਧੀ ਚੰਦ ਕਹਿੰਦਾ ਨਹੀਂ ਹਜ਼ਰਤ ਜੀ, ਤਬਲੋ ਨਿਜ ਵਿਦਿਆ ਲੱਗ ਜਾਣੋ, ਜਬਲੋ ਨਾਮ ਨਾ ਜਾਏ ਬਖਾਨੋ। ਕਹਿੰਦਾ ਕਿ ਜਿੰਨਾ ਚਿਰ ਮੈਂ ਚੋਰ ਦਾ ਨਾਮ ਹੀ ਲੱਭ ਨਹੀਂ ਲੈਂਦਾ ਉਹਨਾਂ ਚਿਰ ਮੈਂ ਨਹੀਂ ਦੱਸਣਾ, ਕਿਉਂਕਿ ਮੈਂ ਆਪਣੀ ਵਿਦਿਆ ਨੂੰ ਇਸ ਤਰ੍ਹਾਂ ਛੋਟਾ ਸਮਝਦਾ ਹਾਂ, ਹੀਣਾ ਸਮਝਦਾ ਹਾਂ। ਇਸ ਕਰਕੇ ਜੇਕਰ ਸਾਰਾ ਕੁਝ ਮੈਂ ਆਪਣੀ ਵਿਦਿਆ ਦੇ ਨਾਲ ਪਤਾ ਕੀਤਾ ਤੇ ਚੋਰ ਦਾ ਨਾਮ ਹੀ ਲੱਭ ਕੇ ਛੱਡਾਂਗਾ ਤੇ ਫਿਰ ਸਾਰਾ ਕੁਝ ਇਕੱਠਾ ਹੀ ਦੱਸਾਂਗਾ।
ਜਿਸ ਬਿਦ ਗਯੋ ਅਹਿ ਜਹ ਕੋਰਾ, ਜਾਣ ਲੀਨ ਮਨ ਮਾਨਿਓ ਮੋਰਾ।
ਵਿਧੀ ਚੰਦ ਜੀ ਕਹਿੰਦੇ ਨੇ ਕਿ ਜਿੱਥੇ ਘੋੜਾ ਹੈ ਤੇ ਜਿੱਥੇ ਘੋੜਾ ਬੰਨਿਆ ਹੋਇਆ, ਇਹ ਸਾਰਾ ਕੁਝ ਜਾਣ ਲਿਆ ਹੈ। ਮੇਰਾ ਮਨ ਮੰਨ ਗਿਆ ਕਿ ਇਹ ਜਿਹੜਾ ਮੇਰੇ ਜੋਤਿਸ਼ ਨੇ ਸੁਝਾ ਦਿੱਤਾ ਹੈ ਨਾ, ਇਹ ਬਿਲਕੁਲ ਠੀਕ ਹੈ।
ਕਠਨ ਇਹ ਇਮ ਗਿਣਤੀ ਕਾਮ, ਤੁਮ ਕੀ ਜੈ ਸੁਖ ਸੰਗ ਆਰਾਮ।
ਵਿਧੀ ਚੰਦ ਜੀ ਕਹਿੰਦੇ ਨੇ ਕਿ ਕੰਮ ਬੜਾ ਔਖਾ ਹੈ, ਤੁਸੀਂ ਇਸ ਕੰਮ ਨੂੰ ਨਹੀਂ ਜਾਣਦੇ। ਬੜੀਆਂ ਗਿਣਤੀਆਂ ਗਿਣਨੀਆਂ ਪੈਂਦੀਆਂ ਨੇ, ਬੜੀਆਂ ਵਿਚਾਰਾਂ ਕਰਨੀਆਂ ਪੈਂਦੀਆਂ ਨੇ। ਤੁਮ ਕੀਜਾ ਸੁਖ ਸੰਗ ਆਰਾਮ, ਹੇ ਬਾਦਸ਼ਾਹ ਸਲਾਮਤ, ਤੁਸੀਂ ਇੰਨੀ ਚਿੰਤਾ ਕਿਉਂ ਕਰਦੇ ਹੋ? ਤੁਸੀਂ ਆਰਾਮ ਦੇ ਨਾਲ ਸੌ ਜਾਓ, ਮੈਂ ਆਪੇ ਦੱਸ ਦਿਆਂਗਾ।
ਚਾਰ ਕਰੀ ਕੈ ਜਾਮ ਬਿਤਾਉ, ਨਾਮ ਠਾਮ ਤੁਮ ਪਾਸ ਬਤਾਉ।
ਕਹਿੰਦਾ ਕਿ ਭਾਵੇਂ ਚਾਰ ਘੜੀਆਂ ਲੱਗ ਜਾਣ ਤੇ ਭਾਵੇਂ ਇੱਕ ਪਹਿਰ ਬਤੀਤ ਹੋ ਜਾਵੇ, ਮੈਂ ਨਾਮ ਚੋਰ ਦਾ ਲੱਭ ਕੇ ਛੱਡਾਂਗਾ ਤੇ ਫਿਰ ਨਾਮ ਠਾਮ ਤੁਮ ਪਾਸ ਵਧਾਉ, ਨਾਮ ਤੇ ਜਗ੍ਹਾ ਤੁਹਾਨੂੰ ਸਾਰਾ ਕੁਝ ਦੱਸ ਦਿਆਂਗਾ।
ਭਾਈ ਨਿਸਾ ਪਸਰਿਓ ਅੰਧਕਾਰਾ, ਲਖਿਓ ਸ਼ਾਹੇ ਖੋਜੀ ਭਾਰਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਬਾਦਸ਼ਾਹ ਚੁੱਪ ਹੋ ਗਿਆ, ਫਿਰ ਤੋਂ ਉਡੀਕ ਕਰਨ ਲੱਗਾ। ਕਰਦਿਆਂ ਕਰਦਿਆਂ ਕਾਫੀ ਸਾਰੀ ਰਾਤ ਪੈ ਗਈ, ਹਨੇਰਾ ਪਸਰ ਗਿਆ ਤੇ ਬਾਦਸ਼ਾਹ ਆਪਣੇ ਮਨ ਦੇ ਵਿੱਚ ਸਮਝਦਾ ਹੈ ਇਹ ਖੋਜੀ ਭਾਰਾ ਕਿ ਬਹੁਤ ਵੱਡਾ ਖੋਜੀ ਹੈ, ਇਹ ਸਾਰਾ ਕੁਝ ਦੱਸੇਗਾ।
ਜੇ ਕਰ ਥਾਣ ਰੋ ਨਾਮ ਬਤਾਵੇ, ਤੋ ਮੇਰੋ ਹੈ ਕਹੂੰ ਨਾ ਜਾਵੇ।
ਹੁਣ ਬਾਦਸ਼ਾਹ ਸੋਚਦਾ ਹੈ ਕਿ ਜੇਕਰ ਥਾਣ ਤੇ ਨਾਮ ਦੱਸ ਦਿੱਤਾ ਇਹਨੇ ਤੇ ਮੇਰਾ ਘੋੜਾ ਕਿਤੇ ਨਹੀਂ ਜਾਂਦਾ, ਭਾਵ ਕੇ ਘੋੜਾ ਮੈਂ ਜਰੂਰ ਪ੍ਰਾਪਤ ਕਰ ਲਵਾਂਗਾ।
ਆਪਣੋ ਕੋਪ ਨਿਕਾਰੋ ਸਾਰਾ, ਕੈਸੇ ਹੋਏ ਪ੍ਰਾਣ ਦਿਓ ਮਾਰਾ।
ਬਾਦਸ਼ਾਹ ਵਿਚਾਰਦਾ ਹੈ ਮੈਂ ਆਪਣਾ ਸਾਰੇ ਦਾ ਸਾਰਾ ਗੁੱਸਾ ਫਿਰ ਚੋਰ ਦੇ ਉੱਤੇ ਕੱਢਾਂਗਾ ਤੇ ਉਹਦੇ ਪ੍ਰਾਣਾਂ ਦਾ ਨਾਸ਼ ਕਰ ਦਵਾਂਗਾ, ਮਾਰ ਦਵਾਂਗਾ, ਛੱਡਾਂਗਾ ਨਹੀਂ, ਕਿਉਂਕਿ ਇਸਨੇ ਆਖਿਆ ਕਿ ਚੋਰ ਦਾ ਨਾਮ ਹੀ ਦੱਸਾਂਗਾ।
ਤੂਸ਼ਣ ਹੋਏ ਪ੍ਰਤੀਖਤ ਫੇਰ, ਅਚਰਜ ਵਰਤੈ ਹਿਰਦੈ ਵਡੇਰ।
ਸਾਰੇ ਦੇ ਸਾਰੇ ਚੁੱਪ ਕਰਕੇ ਕਵੀ ਜੀ ਲਿਖਦੇ ਨੇ ਕਿ ਪ੍ਰਤੀਕਸ਼ਾ ਕਰ ਰਹੇ ਨੇ, ਉਡੀਕ ਕਰ ਰਹੇ ਨੇ, ਸਾਰੇ ਬੜੇ ਅਚਰਜ ਨੇ।
ਕਹਿਤ ਸੁਣਤ ਲਾਰਾਇਮ ਦੇਤ, ਹੋਤ ਪਯੋ ਸਭ ਰੀਤ ਸੁਚੇਤ।
ਵਿਧੀ ਚੰਦ ਜੀ ਸਾਰੀ ਰੀਤੀ ਦੇ ਨਾਲ ਸੁਚੇਤ ਨੇ ਤੇ ਜਿਹੜਾ ਥੋੜਾ ਜਿਹਾ ਬੋਲਦਾ ਉਹਨੂੰ ਥੋੜਾ ਜਿਹਾ ਲਾਰਾ ਲਾ ਦਿੰਦੇ ਨੇ, ਬਸ ਥੋੜੀ ਜਿਹੀ ਦੇਰ ਰਹਿ ਗਈ ਹੈ, ਕੋਈ ਬਹੁਤੀ ਦੇਰ ਦਾ ਕੰਮ ਨਹੀਂ।
ਰੇਸ਼ਮ ਡੋਰ ਬੰਧਿਓ ਸ਼ੁਭ ਘੋਰਾ, ਗੰਠ ਸ਼ੋਰ ਤੋਰਨ ਬੜ ਜੋਰਾ।
ਰੇਸ਼ਮ ਦੇ ਰੱਸੇ ਦੇ ਨਾਲ ਘੋੜੇ ਨੂੰ ਬੰਨਿਆ ਗਿਆ ਸੀ, ਗੰਠ ਸ਼ੋਰ ਤੋਰਨ ਬੜ ਜੋਰਾ। ਉਸੇ ਵੇਲੇ ਘੋੜੇ ਦੇ ਰੱਸੇ ਨੂੰ ਖੋਲ ਦਿੱਤਾ ਵਿਧੀ ਚੰਦ ਨੇ।
ਖਸ਼ਟ ਗੁਰਨ ਕੇ ਨਾਮ ਪ੍ਰਕਾਸ਼, ਹਾਥ ਜੋਰ ਕੀ ਨਸ ਅਰਦਾਸ।
ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਛੇ ਸਤਿਗੁਰਾਂ ਦੇ ਨਾਮ ਤੱਕ ਲੈ ਕੇ ਸਾਰਿਆਂ ਸਤਿਗੁਰਾਂ ਦੇ ਨਾਮ ਨੂੰ ਵਿਧੀ ਚੰਦ ਜੀ ਨੇ ਅਰਦਾਸਾ ਕੀਤਾ।
ਆਪਣਾ ਕਾਰਜ ਆਪ ਬਣਾਵੋ, ਦਾਸ ਜਾਣ ਮੋਹਿ ਜਸ ਵਿਦਤਾਵੋ।
ਅਰਦਾਸੇ ਦੇ ਵਿੱਚ ਵਿਧੀ ਚੰਦ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਹ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਆਪਣਾ ਕੰਮ ਸਮਝ ਕੇ ਇਸ ਕੰਮ ਨੂੰ ਤੁਸੀਂ ਆਪ ਨੇਪਰੇ ਚਾੜੋ, ਮੈਨੂੰ ਆਪਣਾ ਦਾਸ ਜਾਣ ਕੇ ਮੇਰੇ ਜਸ ਨੂੰ ਪ੍ਰਗਟ ਕਰੋ।
ਹਿਮ ਕੈ ਤਰਨੀ ਪਰ ਸਿਰ ਤਰਿਓ, ਬਹੁਰ ਪ੍ਰਣਾਮ ਤੁਰੰਗ ਪਗ ਕਰਿਓ।
ਇਸ ਤਰ੍ਹਾਂ ਦੀ ਅਰਦਾਸ ਕਰਕੇ ਕਵੀ ਜੀ ਲਿਖਦੇ ਨੇ ਕਿ ਧਰਤੀ ਤੇ ਮੱਥਾ ਲਾ ਕੇ ਵਿਧੀ ਚੰਦ ਨੇ ਨਮਸਕਾਰ ਕੀਤੀ ਹੈ ਤੇ ਇਸ ਤੋਂ ਬਾਅਦ ਸਤਿਗੁਰਾਂ ਦਾ ਘੋੜਾ ਜਾਣ ਕੇ ਘੋੜੇ ਦੇ ਚਰਨਾਂ ਦੇ ਉੱਤੇ ਵੀ ਪ੍ਰਣਾਮ ਕੀਤੇ, ਮੱਥਾ ਟੇਕਿਆ।
ਚਰਨ ਰਕਾਵ ਸਿਮਰ ਸਤਨਾਮ, ਪਾਇਓ ਅਰੂੜਨ ਹੈ ਅਬ ਰਾਮ।
ਸੱਚੇ ਪਰਮੇਸ਼ਰ ਦੇ ਨਾਮ ਨੂੰ ਯਾਦ ਕਰਕੇ ਘੋੜੇ ਦੀ ਰਕਾਬ ਦੇ ਵਿੱਚ ਵਿਧੀ ਚੰਦ ਨੇ ਆਪਣਾ ਪੈਰ ਰੱਖਿਆ ਹੈ, ਭਇਓ ਅਰੂੜਨ ਹੈ ਅਭਿਰਾਮ, ਤੇ ਉਸ ਸੋਹਣੇ ਘੋੜੇ ਦੀ ਅਸਵਾਰੀ ਕਰ ਲਈ।
ਏਤੀ ਉਤ ਫੇਰਿਓ ਕੀਨ ਸੁਤੁੰਦ, ਉੱਠ ਪਾਇਨ ਤੇ ਸ਼ਬਦ ਬਿਲੰਦ।
ਘੋੜੇ ਨੂੰ ਇਧਰ ਉਧਰ ਕਿਲੇ ਦੇ ਵਿੱਚ ਦੌੜਾਇਆ, ਉੱਠ ਪਾਇਣ ਤੇ ਸ਼ਬਦ ਬੁਲੰਦ ਘੋੜੇ ਦੇ ਪੌੜਾਂ ਦੇ ਨਾਲ ਬਹੁਤ ਉੱਚੀ ਆਵਾਜ਼ ਪੈਦਾ ਹੋਈ। ਸ਼ਾਹਜਹਾਂ ਸੁਣੀ ਊਚ ਉਚਾਰਾ ਕੋ ਹੈ ਛੁਟਿਓ ਹੋਏ ਨਿਰਧਾਰਾ। ਕਿਉਂਕਿ ਬਿਧੀ ਚੰਦ ਨੇ ਇਹ ਨਹੀਂ ਸੀ ਆਖਿਆ ਕਿ ਘੋੜੇ ਦੀ ਸਵਾਰੀ ਵੀ ਕਰਾਂਗਾ, ਇਧਰ ਉਧਰ ਫੇਰ ਕੇ ਵੀ ਵੇਖਾਂਗਾ। ਇਹ ਆਖਿਆ ਸੀ ਕਿ ਘੋੜੇ ਨੂੰ ਤਿਆਰ ਕਰਕੇ ਰੱਖ ਦਿਓ ਤੇ ਬਗੈਰ ਹੀ ਕਿਸੇ ਨੂੰ ਦੱਸਣ ਪੁੱਛਣ ਤੋਂ ਬਿਧੀ ਚੰਦ ਨੇ ਘੋੜੇ ਨੂੰ ਖੋਲਿਆ, ਉਹਦੀ ਸਵਾਰੀ ਕਰ ਲਈ ਹੈ ਤੇ ਵੇਖ ਕੇ ਬਾਦਸ਼ਾਹ ਕਹਿੰਦਾ ਕੋ ਛੁਟਿਓ ਨਿਰਧਾਰਾ, ਘੋੜੇ ਨੂੰ ਕਿੰਨੇ ਖੋਲਿਆ। ਬਿਧੀਏ ਕਹਿਓ ਨਾ ਛੁਟਿਓ ਆਪ, ਮੈਂ ਖੋਲਿਓ ਬਲ ਗੁਰੂ ਪ੍ਰਤਾਪ। ਬਿਧੀ ਚੰਦ ਜੀ ਕਹਿੰਦੇ ਨੇ ਕਿਸੇ ਨੇ ਨਹੀਂ ਖੋਲਿਆ ਤੇ ਨਾ ਹੀ ਘੋੜਾ ਆਪ ਖੁੱਲਾ। ਕਹਿੰਦਾ ਕਿ ਮੈਂ ਘੋੜੇ ਨੂੰ ਖੋਲਿਆ ਗੁਰੂ ਦੇ ਪ੍ਰਤਾਪ ਦੇ ਨਾਲ। ਤੋ ਸੰਗ ਬਚਨ ਕਹਿ ਮੈਂ ਜੋਈ, ਅਬ ਮੈਂ ਕਰੋ ਸਾਚ ਸੁਣ ਸੋਈ। ਘੋੜੇ ਦੀ ਸਵਾਰੀ ਕਰਨ ਤੋਂ ਬਾਅਦ ਬਿਧੀ ਚੰਦ ਜੀ ਬਾਦਸ਼ਾਹ ਨੂੰ ਕਹਿੰਦੇ ਨੇ ਕਿ ਤੇਰੇ ਨਾਲ ਜਿਹੜੇ ਮੈਂ ਇਕਰਾਰ ਕੀਤੇ ਸੀ, ਹੁਣ ਮੈਂ ਸਾਰੇ ਇਕਰਾਰਾਂ ਨੂੰ ਪੂਰਾ ਕਰਾਂਗਾ, ਜੋ ਵੀ ਆਖਾਂਗਾ ਉਹ ਸੱਚੋ ਸੱਚ ਹੀ ਬਿਆਨ ਕਰਾਂਗਾ। ਖੋਜ ਨਿਕਾਸ ਦੇਣ ਹੈ ਕੇਰਾ, ਥਾਣ ਬਤਾਵਣ ਕਾਰਜ ਮੇਰਾ। ਕਹਿੰਦਾ ਕਿ ਘੋੜੇ ਦੀ ਦੱਸ ਪਾਉਣੀ, ਇਹ ਸਾਰਾ ਕੁਝ ਦੱਸਣਾ, ਇਹ ਜਿਹੜਾ ਕੰਮ ਹੈ ਨਾ, ਇਹ ਮੇਰੇ ਜੁੰਮੇ। ਸੋ ਮੈਂ ਕਹੋ ਦੋਸ਼ ਨਹੀਂ ਰਹੇ, ਜੇ ਸੁਣ ਬੇ ਕੋ ਤੁਵ ਚਿਤ ਚਹੈ। ਬਿਧੀ ਚੰਦ ਜੀ ਕਹਿੰਦੇ ਨੇ ਕਿ ਹੇ ਬਾਦਸ਼ਾਹ, ਜਿਹੜੀਆਂ ਗੱਲਾਂ ਨੂੰ ਸੁਣਨ ਦੇ ਵਾਸਤੇ ਤੂੰ ਬੜਾ ਉਤਸੁਕਤ ਹੈ, ਤੇਰੇ ਮਨ ਦੇ ਵਿੱਚ ਬੜਾ ਚਾਹ ਹੈ ਕਿ ਗੱਲਾਂ ਛੇਤੀ ਪਤਾ ਲੱਗਣ, ਉਹ ਮੈਂ ਸਾਰੀਆਂ ਹੁਣ ਗੱਲਾਂ ਦੱਸਣ ਲੱਗਾ ਹਾਂ। ਮੈਂ ਆਪਣੇ ਸਿਰ ਦੇ ਉੱਤੇ ਕੋਈ ਦੋਸ਼ ਰੱਖਣਾ ਨਹੀਂ ਚਾਹੁੰਦਾ। ਹਰ ਖਿਓ ਸ਼ਾਹ ਖੋਜ ਜਨ ਪਾਇਓ, ਕਹਿ ਸੋ ਦੇ ਕੋਈ ਉੱਚ ਸੁਣਾਇਓ। ਜਦੋਂ ਬਿਧੀ ਚੰਦ ਨੇ ਇਸ ਤਰ੍ਹਾਂ ਦੀਆਂ ਗੱਲਾਂ ਆਖੀਆਂ, ਬਾਦਸ਼ਾਹ ਬਹੁਤ ਜ਼ਿਆਦਾ ਪ੍ਰਸੰਨ ਹੋਇਆ ਤੇ ਉੱਚੀ ਸਾਰੀ ਸੋਂਦੇ ਖਾਂ ਨੂੰ ਬਾਦਸ਼ਾਹ ਇਸ ਤਰ੍ਹਾਂ ਕਹਿੰਦਾ ਜਹਾਂ ਤੁਰੰਗਮ ਪੁਰ ਯਰ ਧਾਮ, ਤਸਕਰ ਯਰ ਤਸਕਰ ਪਤੀ ਨਾਮ। ਕਹਿੰਦਾ ਕਿ ਜਿੱਥੇ ਘੋੜਾ ਖੜਿਆ ਗਿਆ ਹੈ, ਜਿੱਥੇ ਘੋੜੇ ਨੂੰ ਲਿਜਾ ਕੇ ਰੱਖਿਆ ਗਿਆ ਹੈ, ਇਸ ਤੋਂ ਇਲਾਵਾ ਜਿਹੜਾ ਚੋਰ ਦਾ ਨਾਮ ਹੈ ਔਰ ਜਿਹੜਾ ਚੋਰ ਦਾ ਮਾਲਕ ਹੈ, ਇਹ ਸਾਰਾ ਕੁਝ ਦੱਸੇਗਾ। ਇਸ ਕਰਕੇ ਸੁਣ ਕਰ ਲਿਖੋ ਕੇ ਯਾਦ ਰੱਖੀ ਜੈ, ਪ੍ਰਾਤ ਕਚਹਿਰੀ ਮੈਂ ਕਹਿ ਦੀਜੈ। ਆਪਣੇ ਦਰੋਗੇ ਨੂੰ ਬਾਦਸ਼ਾਹ ਕਹਿੰਦਾ ਕਿ ਹੁਣ ਇਹ ਜਿਹੜਾ ਰਮਲੀਆ ਹੈ, ਸਾਰਾ ਕੁਝ ਦੱਸੇਗਾ। ਇਸ ਕਰਕੇ ਜਾਂ ਤੇ ਜਿੰਨੀਆਂ ਇਹ ਗੱਲਾਂ ਕਹਿੰਦਾ ਹੈ ਉਹਨਾਂ ਨੂੰ ਕਾਗਜ਼ ਦੇ ਉੱਤੇ ਲਿਖ ਲੈ, ਤੇ ਜਾਂ ਜ਼ਬਾਨੀ ਯਾਦ ਰੱਖ ਲੈ। ਜਦੋਂ ਸਵੇਰੇ ਕਚਹਿਰੀ ਲੱਗੇਗੀ ਨਾ, ਤੇ ਤੂੰ ਸਾਰਾ ਕੁਝ ਯਾਦ ਰੱਖੇ, ਫਿਰ ਮੈਨੂੰ ਜ਼ਰੂਰ ਇਸ ਤਰ੍ਹਾਂ ਦੀ ਖਬਰ ਦੇਣੀ ਹੈ। ਇਸ ਤਰੀਕੇ ਦੇ ਨਾਲ ਬਾਦਸ਼ਾਹ ਨੇ ਹੁਕਮ ਕੀਤਾ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਜਿਸ ਤਰ੍ਹਾਂ ਭਾਈ ਬਿਧੀ ਚੰਦ ਜੀ ਸਾਰਾ ਕੁਝ ਦੱਸਣਗੇ, ਉਹ ਕਵੀ ਜੀ ਜਿਸ ਤਰ੍ਹਾਂ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ, ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਏ, ਯਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕਉ ਮੇਰੀ ਹੈ ਪ੍ਰਣਾਮ।